ਸੰਖ ਚੱਕਰ, ਸੰਖ ਚੱਕਰ ਗਦਾ ਹੈ ਤਾਰੀ, ਮਹਾਸਾਰਥੀ ਸਤਸੰਗਾ। ਸੰਖ ਚੱਕਰ ਗਦਾ ਪਦਮੇ ਚਾਰੇ ਜੀ ਨੇ ਆਪਣੇ ਹੱਥਾਂ ਵਿੱਚ ਧਾਰੇ ਹੋਏ ਹਨ। ਕ੍ਰਿਸ਼ਨ ਜੀ ਰੂਪ ਹੋ ਕੇ ਜੀ ਨੇ ਆਪਣੇ ਪਿਆਰੇ ਦਾ ਮਹਾਸਾਰਥੀ ਬੜਾ ਰਥਵਾਹੀ ਬਣਾ ਕੀਤਾ ਅਰਜਨ ਦਾ। ਉਸ ਪ੍ਰਭੂ ਦੀ ਪ੍ਰਾਪਤੀ ਸਤਸੰਗ ਕਰਨ ਨਾਲ ਹੁੰਦੀ ਹੈ। ਪੀਤ ਪੀਤੰਬਰ ਤੇਰੇ ਪਵਨ ਧਣੀ, ਜਗਨਨਾਥ ਗੋਪਾਲ ਮੁਖ ਭਣੀ। ਪੀਤੰਬਰ ਪੀਲੇ ਰੰਗ ਦੇ ਕੱਪੜਿਆਂ ਦੇ ਪਹਿਰਨ ਵਿੱਚ ਜਿਹਦੀ ਪੀਤ ਪ੍ਰੀਤੀ ਹੈ, ਫਿਰ ਉਹ ਸੁਰਗ ਮਾਤ ਅਤੇ ਪਤਾਲ ਲੋਕ ਰੂਪ ਤਿੰਨਾਂ ਭਵਨਾਂ ਦਾ ਧਣੀ ਮਾਲਕ ਹੈ, ਸਾਰੇ ਜਗਨਨਾਥ ਜਗਤ ਦਾ ਸਵਾਮੀ ਹੈ। ਗੋਪਾਲ, ਗੋ ਕਹੀਏ ਪ੍ਰਿਥਵੀ ਨੂੰ, ਪ੍ਰਿਥਵੀ ਦਾ ਪਾਲ ਪਾਲਕ ਹੈ, ਵੇਦਾਂ ਦਾ ਪਾਲਕ ਹੈ, ਇੰਦਰੀਆਂ ਦਾ ਪਾਲਕ ਹੈ। ਬ੍ਰਹਮਾ ਅਤੇ ਵਿਆਸ ਆਦਿਕ ਸਾਰਿਆਂ ਮੁਖੀਆਂ ਨੇ ਉਹਦੇ ਜਸ ਨੂੰ ਭਣੀ ਭਾਵ ਕਥਨ ਕੀਤਾ। ਅਸੀਂ ਆਪਣੇ ਮੂੰਹ ਨਾਲ ਜਗਨਨਾਥ ਪਰਮਾਤਮਾ ਦੇ ਗੋਪਾਲ ਆਦਿਕ ਨਾਮਾਂ ਨੂੰ ਭਣੀ ਭਾਵ ਉਚਾਰਨ ਕਰਦੇ ਹਾਂ। ਸਾਰੰਗ ਧਰ ਭਗਵਾਨ ਬੀਠਲਾ, ਮੈਂ ਗਣਤ ਨਾ ਆਵੈ ਸਰਬੰਗਾ। ਉਹ ਸਾਰੰਗ ਨਾਮੇ ਧਨਖ ਦੇ ਧਾਰਨ ਵਾਲਾ ਹੈ। ਸਾਰੰਗ ਹੁੰਦਾ ਅਨਾਤਮ ਵਰਗ ਸੰਸਾਰ ਦੇ ਧਾਰਨ ਵਾਲਾ ਹੈ। ਸੋ ਛੇ ਭਗਾਂ ਵਾਲਾ ਹੋਣ ਕਰਕੇ ਉਹਦਾ ਨਾਮ ਭਗਵਾਨ ਹੈ। ਧਰਮ ਸੁਜਸ ਵੈਰਾਗਪੁਨ ਐਸ਼ਵਰਜ ਸ਼੍ਰੀ ਵਿਗਿਆਨ, ਇਹ ਖੱਟ ਭਗਾਂ ਸੰਬੰਧ ਜੋ ਕਹਿਤ ਤਾਹੇ ਭਗਵਾਨ। ਬੀਠਲਾ ਹੁੰਦਾ ਸੰਸਾਰ ਦੀ ਉਤਪਤੀ ਪਾਲਣਾ ਲੈਤਾ ਕਰਨ ਨਾਲ, ਉਹਦਾ ਨਾਮ ਬੀਠਲਾ। ਸੋ ਉਸਦੇ ਸਰਬੰਗਾ ਹੁੰਦਾ, ਸਾਰੇ ਅੰਗਾਂ ਦੀ ਗਿਣਤੀ ਮੇਰੇ ਪਾਸੋਂ ਹੋ ਨਹੀਂ ਆਉਂਦੀ। ਸਰਬੰਗਾ ਹੁੰਦਾ ਸਭ ਪ੍ਰਕਾਰ ਸੇ, ਉਸਦੀ ਗਿਣਤੀ ਮੇਰੇ ਪਾਸੋਂ ਨਹੀਂ ਹੋ ਆਉਂਦੀ। ਨੇਹ ਕੰਟਕ ਨੇਹ ਕੇਵਲ ਕਹੀਐ, ਧਨੱਜੈ ਜਲ ਥਲ ਹੈ ਮਹੀਐ। ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ। ਉਹ ਪਰਮਾਤਮਾ ਕੰਟਕ ਹੁੰਦਾ ਦੁੱਖਾਂ ਤੋਂ ਨੇਹ ਭਾਵ ਰਹਿਤ ਹੈ, ਅਤੇ ਨੇਹ ਕੇਵਲ ਸ਼ੁੱਧ ਸਰੂਪ ਕਿਹਾ ਜਾਂਦਾ। ਫਿਰ ਉਹੀ ਧਨੱਜੈ ਭਾਵ ਅਰਜਨ ਰੂਪ ਹੋ ਰਿਹਾ, ਧਨ ਦੇ ਜੈ ਕਰਨ ਵਾਲਾ ਜੋ ਹੋ ਰਿਹਾ ਜਲਾਂ ਵਿੱਚ ਥਲਾਂ ਵਿੱਚ, ਅਤੇ ਮਹੀਆ ਹੁੰਦਾ ਪ੍ਰਿਥਵੀ 'ਚ ਪੂਰਨ ਹੋ ਰਿਹਾ। ਮਿਰਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਭੱਗਾ। ਸੋ ਇਸ ਪ੍ਰਕਾਰ ਅਭੱਗਾ ਪਾਠ ਕਰਨਾ, ਅਭਗਾ ਨਹੀਂ ਕਰਨਾ। ਸੋ ਮਿਰਤ ਹੁੰਦਾ ਮਾਤ ਲੋਕ, ਪਿਆਲ ਹੁੰਦਾ ਪਤਾਲ ਲੋਕ, ਅਤੇ ਸਵਰਗ ਲੋਕ, ਤਿੰਨਾਂ ਲੋਕਾਂ ਦੇ ਸਮੀਪ ਉਹ ਵਾਹਿਗੁਰੂ ਵੱਸ ਰਿਹਾ। ਜਿਸ ਪਰਮੇਸ਼ੁਰ ਦਾ ਸਰੂਪ ਸਥਾਨ ਸਥਿਤ ਹੋਣ ਕਰਕੇ, ਸੋ ਅਭੱਗਾ ਨਾਸ ਤੋਂ ਰਹਿਤ ਹੈ, ਅਭੰਗ ਹੈ, ਅਨੰਗ ਹੈ। ਮਹਾਰਾਜ ਨੇ ਜਿਵੇਂ ਫਰਮਾਇਆ ਦਸਵੇਂ ਪਾਤਸ਼ਾਹ ਨੇ ਜਾਪ ਸਾਹਿਬ ਦੇ ਵਿੱਚ, ਪਤਤ ਪਾਵਨ ਦੁੱਖ ਪੈ ਭੰਜਨ, ਅਹੰਕਾਰ ਨਿਵਾਰਨ ਹੈ ਭਵ ਖੰਡਨ। ਉਹ ਵਾਹਿਗੁਰੂ ਪਤਤ ਪਾਵਨ ਪਾਪੀਆਂ ਦੇ ਪਵਿੱਤਰ ਕਰਨ ਵਾਲਾ ਹੈ, ਸੇਵਕਾਂ ਦੇ ਦੁੱਖ ਅਤੇ ਭੈ ਡਰ ਦੇ ਭੰਜਨ ਨਾਸ ਕਰਨ ਵਾਲਾ ਹੈ, ਧਨ ਜਾਤੀ ਵਿੱਦਿਆ ਆਦਿਕਾਂ ਦੇ ਹੰਕਾਰ ਨੂੰ ਨਿਵਿਰਤ ਕਰਨ ਵਾਲਾ ਹੈ, ਅਤੇ ਆਪਣੇ ਸੇਵਕਾਂ ਦਾ ਭਾਵ ਹੁੰਦਾ ਜਨਮ ਮਰਨ ਖੰਡਨ ਹੁੰਦਾ ਨਾਸ ਕਰਨ ਵਾਲਾ ਹੈ। ਭਗਤੀ ਤੋਖਿਤ ਦੀਨ ਕਿਰਪਾਲਾ, ਗੁਣੇ ਨਾ ਕਿਤ ਹੀ ਹੈ ਭਿੱਗਾ। ਭਗਤੀ ਤੋਖਿਤ ਅਤੇ ਦੀਨ ਕਿਰਪਾਲ, ਇਹ ਵੀ ਉਹਦੇ ਨਾਮ ਹੈ। ਭਗਤੀ ਕਰਕੇ ਤੋਖਿਤ ਹੁੰਦਾ, ਪ੍ਰਸੰਨ ਹੁੰਦਾ, ਅਤੇ ਦੀਨ ਗਰੀਬਾਂ ਉੱਤੇ ਕਿਰਪਾਲੂ ਹੈ। ਭਗਤੀ ਤੋਂ ਬਿਨਾਂ ਹੋਰ ਕਿਸੇ ਗੁਣ ਕਰਕੇ ਉਹ ਵਾਹਿਗੁਰੂ ਭਿੱਗਾ ਭਿੱਜਦਾ ਨਹੀਂ ਹੋਰ ਕਿਸੇ ਗੱਲ 'ਤੇ। ਨਿਰੰਕਾਰ ਅਛਲ ਅਡੋਲੋ, ਜੋ ਸਰੂਪੀ ਸਭ ਜਗ ਮੌਲੋ। ਇਹ ਤਿੰਨੇ ਪ੍ਰਕਾਰ ਦੇ ਨਾਮ ਹਨ। ਉਹ ਪਰਮੇਸ਼ੁਰ ਨਿਰਾਕਾਰ ਆਕਾਰ ਤੋਂ ਰਹਿਤ ਹੈ, ਨਿਰੰਕਾਰ ਹੈ, ਅਤੇ ਅਛਲ ਹੁੰਦਾ ਛਲੇ ਜਾਣ ਤੋਂ ਰਹਿਤ ਹੈ, ਅਡੋਲੋ ਹੁੰਦਾ ਡੋਲਣ ਤੋਂ ਰਹਿਤ ਹੈ। ਉਹ ਜੋਤ ਜੋਤੀ ਪ੍ਰਕਾਸ਼ ਨੂੰ ਪਰਮੇਸ਼ੁਰ ਸਾਰੇ ਜਗਤ ਨੂੰ ਮੌਲੋ ਹੁੰਦਾ ਖਿਡਾਉਂਦਾ। ਸਾਰੇ ਜਗਤ ਵਿੱਚੋਂ ਜੋਤੀ ਸਰੂਪ ਪਰਮੇਸ਼ੁਰ ਮੌਲੋ ਮਿਲ ਰਿਹਾ। ਸੋ ਮਿਲੇ ਜਿਸ ਆਪ ਮਿਲਾਏ, ਆਪਾਂ ਕੋਈ ਨਾ ਪਾਵੇਗਾ। ਉਹ ਗੁਰਮੁਖ ਉਸ ਨਾਲ ਮਿਲਦਾ ਜਿਹਨੂੰ ਆਪਣੇ ਨਾਲ ਆਪ ਬਣਾਉਂਦਾ। ਆਪਣੇ ਆਪ ਉਸ ਵਾਹਿਗੁਰੂ ਨੂੰ ਕੋਈ ਨਹੀਂ ਪਾ ਸਕਦਾ। ਆਪੇ ਗੋਪੀ ਆਪੇ ਕਾਨਾ, ਆਪੇ ਗਊ ਚਰਾ ਵੈਬਾਨਾ। ਉਹ ਪਰਮੇਸ਼ੁਰ ਆਪੇ ਗਊਆਂ ਰੂਪ ਹੈ, ਆਪੇ ਕਾਨਾ ਕ੍ਰਿਸ਼ਨ ਰੂਪ ਹੈ। ਉਹ ਪਰਮੇਸ਼ੁਰ ਆਪੇ ਗੋਪੀ ਇਸਤਰੀਆਂ ਰੂਪ ਹੈ, ਆਪ ਹੀ ਕਾਨਾ ਪੁਰਸ਼ ਰੂਪ ਹੈ। ਉਹ ਪਰਮੇਸ਼ੁਰ ਆਪੇ ਗੋਪੀ ਹੁੰਦਾ ਇੰਦਰੀਆਂ ਰੂਪ ਹੈ, ਆਪ ਹੀ ਕਾਨਾ ਅੰਤਕਰਨ ਰੂਪ ਹੈ। ਆਪ ਹੀ ਗਊਆਂ ਦੇ ਚਰਾਉਣ ਵਾਲਾ ਭੇਖ ਬਾਨਾ ਹੁੰਦਾ ਬਣਾਉਂਦਾ, ਆਪੇ ਗਊਆਂ ਦੇ ਚਰਾਉਣ ਵਾਲਾ ਹੈ, ਅਤੇ ਆਪ ਹੀ ਬਾਨਾ ਬੰਨ ਰੂਪ ਹੈ। ਆਪੇ ਗੋਪੀ ਕਾਨ ਹੈ ਪਿਆਰਾ, ਬੰਨ ਆਪੇ ਗਊ ਚਰਾਹਾ। 606 ਅੰਗ 'ਤੇ ਆਪਣੇ ਘਰ ਆਏ ਕਥਾ ਅੱਗੇ। ਆਪ ਉਪਾਵ ਹੈ, ਆਪ ਕਪਾਵ ਹੈ, ਤੁਧ ਲੇਪ ਨਹੀਂ ਇੱਕ ਤਿਲ ਰੰਗਾ। ਉਹ ਪਰਮੇਸ਼ੁਰ ਆਪ ਹੀ ਸਾਰਿਆਂ ਨੂੰ ਉਤਪਤ ਕਰਦਾ ਹੈ, ਆਪ ਹੀ ਸਭ ਦਾ ਨਾਸ ਕਰਦਾ। ਉਹ ਭਾਵੇਂ ਸਾਰਿਆਂ ਵਿੱਚ ਰੰਗਿਆ ਹੋਇਆ, ਪਰ ਉਹਨੂੰ ਇੱਕ ਤਿਲ ਜਿੰਨਾ ਲੇਪ ਨਹੀਂ। ਸੋ ਇਹਨਾਂ ਰੰਗਾਂ ਦਾ ਉਸਨੂੰ ਇੱਕ ਤਿਲ ਜਿੰਨਾ ਵੀ ਲੇਪ ਨਹੀਂ ਹੈ। ਏਕ ਜੀ ਗੁਣ ਕਵਨ ਬਖਾਨਾ, ਸਹਸ ਫਨੀ ਸੇਖ ਅੰਤ ਨਾ ਜਾਣੈ। ਮਹਾਰਾਜ ਫਰਮਾਉਂਦੇ ਇੱਕ ਜੀਵ ਨਾਲ ਮੈਂ ਉਹਦੇ ਕਿਹੜੇ ਕਿਹੜੇ ਗੁਣ ਵਿਖਾਨੈ ਭਾਵ ਕਥਨ ਕਰਾਂ, ਕਿਉਂਕਿ ਹਜ਼ਾਰ ਫਣਾਂ ਵਾਲਾ ਭਾਵ ਹਜ਼ਾਰ ਮੂੰਹ ਵਾਲਾ ਸ਼ੇਸ਼ ਨਾਗ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਜਾਣਦਾ। ਨਵਤਨ ਨਾਮ ਜਪੈ ਦਿਨ ਰਾਤੀ, ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ। ਸ਼ੇਸ਼ ਨਾਗ ਰਾਤ ਦਿਨ ਨਵਤਨ ਨਵੇਂ ਤੋਂ ਨਵੇਂ ਨਾਮ ਜਪਦਾ, ਤਾਂ ਵੀ ਵਾਹਿਗੁਰੂ ਦਾ ਇੱਕ ਗੁਣ ਨਹੀਂ ਕਹਿ ਸਕਦਾ, ਕਹਿ ਸੰਗਾ ਕਹਿ ਨਹੀਂ ਸਕਿਆ। ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਆ ਸਹੰਸ ਰਸਨਾ ਸੁਹਾਈ, ਰੱਟ ਤਬ ਲਗੇ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਓਟ ਗਹੀ ਜਗਤ ਪਿਤ ਸਰਨਾਇਆ, ਭੈ ਭਿਆਨਕ ਜਮ ਦੂਤ ਦੁੱਤਰ ਹੈ ਮਾਇਆ। ਸਾਰੇ ਜਗਤ ਦਾ ਪਿਤਾ ਜੋ ਪਰਮੇਸ਼ਰ ਹੈ, ਉਹਦੀ ਸ਼ਰਨ ਵਿੱਚ ਆ ਕੇ ਅਸੀਂ ਉਹਦੀ ਓਟ ਗ੍ਰਹਿਣ ਕੀਤੀ ਹੈ। ਉਹਦੀ ਓਟ ਕਿਉਂ ਗ੍ਰਹਿਣ ਕੀਤੀ ਹੈ? ਕਹਿੰਦੇ ਭਿਆਨਕ ਜਮਦੂਤਾਂ ਦੇ ਡਰ ਦੂਰ ਕਰਨ ਵਾਸਤੇ ਅਤੇ ਦੁੱਤਰ ਕਠਨ ਜੋ ਮਾਇਆ ਹੈ ਉਹਦੀ ਨਿਵਿਰਤੀ ਵਾਸਤੇ ਅਸੀਂ ਉਹਦੀ ਓਟ ਗ੍ਰਹਿਣ ਕੀਤੀ ਹੈ। ਉਹ ਕਿਰਪਾਲ ਇੱਛਾ ਕਰ ਰੱਖੋ, ਸਾਧ ਸੰਤਨ ਕਹਿ ਸੰਗ ਸੰਗਾ। ਸਤਿਗੁਰੂ ਮਹਾਰਾਜ ਫਰਮਾਉਂਦੇ ਹੈ ਕਿ ਮਿਲਾਪ ਦੀ ਇੱਛਾ ਕਰਕੇ ਮੈਂ ਬੇਨਤੀ ਕਰਦਾ ਕਿ ਆਪ ਕਿਰਪਾਲੂ ਹੋ, ਮੈਨੂੰ ਸਾਧ ਹੁੰਦਾ ਸ੍ਰੇਸ਼ਠ ਸਾਧਾਂ ਦੇ ਸੰਗ ਸੰਗਾ ਸਮਦਾ ਜੋ ਇਕੱਠ ਦੇ ਨਾਲ ਰੱਖਣਾ ਕਰੋ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇੱਕ ਮੰਗੋਂ ਦਾਨ ਗੋਬਿੰਦ ਸੰਤ ਰੇਨਾ। ਦ੍ਰਿਸ਼ਟੀਮਾਨ ਹੁੰਦਾ ਜੋ ਅੱਖਾਂ ਨਾਲ ਦਿਸਣ ਵਾਲਾ ਜੋ ਵੀ ਪਦਾਰਥ ਹੈ ਸਭ ਮਿਥਿਆ। ਹੇ ਗੋਬਿੰਦ ਜੀ, ਸੋ ਆਪ ਜੀ ਪਾਸੋਂ ਮੈਂ ਇੱਕ ਦਾਨ ਮੰਗਦਾ, ਆਪ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇ ਦੇ। ਮਸਤਕ ਲਾਏ ਪਰਮ ਪਦ ਪਾਵਾਂ, ਜਿਸ ਪ੍ਰਾਪਤ ਸੋ ਪਾਵੇਗਾ। ਕਹਿੰਦੇ ਉਹ ਧੂੜੀ ਨੂੰ ਤੁਸੀਂ ਕੀ ਕਰਨਾ? ਕਹਿੰਦੇ ਉਹ ਧੂੜੀ ਨੂੰ ਮੈਂ ਮੱਥੇ ਪਰ ਲਗਾ ਕੇ ਪਰਮ ਪਦਵੀ ਹੁੰਦੀ ਉੱਤਮ ਪਦਵੀ ਬ੍ਰਹਮ ਗਿਆਨ ਨੂੰ ਪਾਵਾਂਗਾ। ਸੋ ਜਿਹਨੂੰ ਚਰਨ ਧੂੜੀ ਪ੍ਰਾਪਤ ਹੋਵੇਗੀ ਉਹੀ ਆਪ ਜੀ ਨੂੰ ਪਾਵੇਗਾ, ਜਾਂ ਜਿਹਨੂੰ ਆਪ ਪ੍ਰਾਪਤ ਕਰਦੇ ਹੋ ਉਹੀ ਗੁਰਮੁਖ ਚਰਨ ਧੂੜੀ ਨੂੰ ਪਾਵੇਗਾ। ਇਸ ਕਰਕੇ ਸੁਰਸਰੀ ਸੁਰਸਤੀ ਜਮੁਨਾ ਗੋਦਾਵਰੀ ਗਿਆ ਪ੍ਰਾਗ ਸੇਤਪੁਰ ਖੇਤ ਮਾਨਸਰ ਹੈ। ਕਾਂਸੀ ਕਾਂਤੀ ਦੁਆਰਾਵਤੀ ਮਾਇਆ ਮਥੁਰਾ ਅਯੁੱਧਿਆ ਗੋਮਤੀ ਆਵੰਤ ਕਾਕੇ ਦਾਰ ਹਿਮਧਰ ਹੈ। ਨਰਮਦਾ ਵਿਵਿਧ ਬਨ ਦੇਵ ਸਥਲ ਕਵਲਾਸ ਨੀਲ ਮੰਦਰਾਚਲ ਸੁਮੇਰ ਗਿਰਵਰ ਹੈ। ਤੀਰਥ ਅਰਥ ਸਤ ਦਇਆ ਧਰਮ ਸੰਤੋਖ ਸ੍ਰੀ ਗੁਰੂ ਚਰਨ ਰਾਜ ਤੁਲਨਾ ਸਗਰ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਨੇ ਜਿਨ ਕਉ ਕਿਰਪਾ ਕਰੀ ਸੁਖਦਾਤੇ, ਤਿਨ ਸਾਧੂ ਚਰਨ ਲੈ ਰਿਦੈ ਪਰਾਤੇ। ਇਹ ਸੁਖਦਾਤੇ ਵਾਹਿਗੁਰੂ ਜਿਨ੍ਹਾਂ ਉੱਤੇ ਆਪ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਨਾਂ ਨੇ ਸਾਧੂਆਂ ਦੇ ਚਰਨਾਂ ਦੀ ਧੂੜੀ ਲੈ ਕੇ ਹਿਰਦੇ ਅੰਦਰ ਸੰਤਾਂ ਦੇ ਚਰਨ ਪਰਾਤੇ ਪ੍ਰੇਮ ਨਾਲ ਧਾਰਨ ਕੀਤੇ ਹਨ। ਸੋ ਹਿਰਦੇ ਅੰਦਰ ਸੰਤਾਂ ਦੇ ਚਰਨਾਂ ਨੂੰ ਮੁਕਤੀਦਾਤਾ ਪਰਾਤੇ ਪਛਾਣ ਕੇ ਤਿੰਨ ਲੈ ਉਹਨਾਂ ਦਾ ਉਪਦੇਸ਼ ਲਿਆ। ਸਗਲ ਨਾਮ ਨਿਧਾਨ ਤਿੰਨ ਪਾਇਆ, ਅਨਹਦ ਸ਼ਬਦ ਮਨ ਵਾ ਜੰਗਾ। ਉਹਨਾਂ ਨੇ ਸਾਰਿਆਂ ਸੁੱਖਾਂ ਦਾ ਨਿਧਾਨ ਖਜ਼ਾਨਾ ਜੋ ਹੈ ਨਾਮ ਹੈ ਪਾਇਆ, ਅਤੇ ਉਹਨਾਂ ਦੇ ਮਨ ਵਿੱਚ ਅਨਹਦ ਹੁੰਦਾ ਇੱਕ ਰਸ ਸ਼ਬਦ ਬ੍ਰਹਮ ਜਿਹੜਾ ਵਾ ਜੰਗਾ ਪ੍ਰਗਟ ਹੋਇਆ। ਕੀਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਇਹ ਪਰਮੇਸ਼ੁਰ ਅਸੀਂ ਜੇਬਾ ਜਵਾਨ ਨਾਲ ਤੇਰੇ ਕੀਰਤਮ ਨਾਮ ਕੀਤੇ ਹੋਏ ਨਾਮ ਕਥਨ ਕੀਤੇ ਨੇ। ਜਿਵੇਂ ਮੁਰਦੈਂਤ ਦੇ ਮਾਰਨ ਕਰਕੇ ਆਪਦਾ ਨਾਮ ਮੁਰਾਰੀ ਪੈ ਗਿਆ, ਮਧੂ ਦੈਨ ਦੇ ਮਾਨ ਕਰਕੇ ਆਪਦਾ ਨਾਮ ਮਧਸੂਦਨ ਪੈ ਗਿਆ, ਗੋਵਰਧਨ ਪਰਬਤ ਦੇ ਉਠਾਉਣ ਕਰਕੇ ਗੋਵਰਧਨਧਾਰੀ ਨਾਮ ਪੈ ਗਿਆ, ਮੁਰਲੀ ਦੇ ਵਜਾਉਣ ਕਰਕੇ ਆਪਦਾ ਨਾਮ ਮੁਰਲੀ ਮਨੋਹਰ ਨਾਮ ਪੈ ਗਿਆ, ਭਗਤਾਂ ਦੀ ਸਹਾਇਤਾ ਕਰਨ ਕਰਕੇ ਆਪਦਾ ਨਾਮ ਭਗਤ ਵਛਲ ਪੈ ਗਿਆ। ਇਹ ਸਾਰੇ ਜਿਹੜੇ ਨਾਮ ਨੇ, ਕੱਪੜੇ ਧੋਣ ਕਰਕੇ ਮਨੁੱਖ ਦਾ ਨਾਮ ਜਿਵੇਂ ਧੋਬੀ ਪੈ ਜਾਂਦਾ, ਕੱਪੜੇ ਵੇਚਣ ਕਰਕੇ ਉਹਦਾ ਨਾਮ ਬਜਾਜ ਪੈ ਜਾਂਦਾ, ਰੰਗਣ ਵਾਲੇ ਦਾ ਨਾਮ ਲਲਾਰੀ ਹੈ, ਸਿਉਣ ਵਾਲੇ ਦਾ ਨਾਮ ਦਰਜੀ ਹੈ, ਜਿਹੋ ਜਿਹੇ ਕੋਈ ਕਿਰਿਆ ਕਰਦਾ ਨਾਮ ਪੈ ਜਾਂਦਾ। ਇਸ ਕਰਕੇ ਹੈ ਕਿ ਜਿਹੋ ਜਿਹਾ ਪਰਮੇਸ਼ੁਰ ਨੇ ਕੋਈ ਕਰਮ ਕੀਤਾ ਹੋਇਆ ਨਾਮ ਪੈ ਗਿਆ। ਰਿਛਸ ਜਦ ਰਿਛਸ ਕਿਰਿਆ ਪ੍ਰਯੁਕਤ ਗੁਣ ਪ੍ਰਯੁਕਤ ਜੋ ਨਾਮ ਮਾਂ ਪਿਓ ਦਾ ਰੱਖਿਆ ਹੁੰਦਾ ਉਹਨੂੰ ਰਿਛਸ ਕਹਿੰਦੇ ਨੇ। ਜੋ ਨਾਮ ਜਾਤੀ ਸੰਬੰਧ ਕਰਕੇ ਪੈ ਜਾਵੇ ਉਹਨੂੰ ਜਦ ਰਿਛਸ ਕਹਿੰਦੇ ਆ। ਜਿਵੇਂ ਰਾਮ ਚੰਦਰ ਜੀ ਦਾ ਜੋ ਰਾਘਵ ਨਾਮ ਪਿਆ ਹੈ ਜਾਤੀ ਸੰਬੰਧਕ ਕਰਕੇ ਪਿਆ, ਜਿਵੇਂ ਜਨਕ ਰਾਜਾ ਦੀ ਗੱਦੀ ਪਰ ਜੋ ਬੈਠਾ ਉਹਨੂੰ ਜਨਕ ਕਿਹਾ, ਜਿਵੇਂ ਫਰੀਦ ਸਾਈ ਦੀ ਗੱਦੀ 'ਤੇ ਜੋ ਬੈਠਾ ਉਹਨੂੰ ਫਰੀਦ ਕਿਹਾ। ਕਿਰਿਆ ਕਰਨ ਨਾਲ ਜੋ ਨਾਮ ਪੈ ਜਾਵੇ ਜਿਵੇਂ ਮਰਾਰੀ ਮਧਸੂਦਨ ਗੋਵਰਧਨ ਧਾਰੀ ਆਦਿ ਕਈ ਨਾਮ ਹਨ, ਪਰ ਇਹ ਕਿਰਿਆ ਪ੍ਰਯੁਕਤ ਹਨ। ਜੋ ਨਾਮ ਗੁਣ ਕਰਕੇ ਪੈ ਜਾਵੇ ਉਹਨੂੰ ਗੁਣ ਪ੍ਰਯੁਕਤ ਕਹਿੰਦੇ, ਜਿਵੇਂ ਕਾਲਾ ਗੁੱਲਰ ਹੋਣ ਕਰਕੇ ਕ੍ਰਿਸ਼ਨ ਜੀ ਦਾ ਨਾਮ ਸ਼ਿਆਮ ਪੈ ਗਿਆ ਜਾਂ ਵਿੱਦਿਆ ਦਾ ਗੁਣ ਪ੍ਰਾਪਤ ਹੋਣ ਕਰਕੇ ਪੰਡਿਤ ਨਾਮ ਪੈ ਜਾਂਦਾ। ਇਹ ਚਾਰ ਪ੍ਰਕਾਰ ਦੇ ਕਿਰਤਮ ਨਾਮ ਕਹੇ ਆ। ਕਈ ਸੱਜਣ ਕਿਰਤਮ ਨਾਮ 6 ਪ੍ਰਕਾਰ ਦੇ ਦੱਸਦੇ ਆ। ਚਾਰ ਤਰ੍ਹਾਂ ਦੇ ਕਿਰਤਮ ਨਾਮ ਉਹੀ ਆ ਜੋ ਪਿੱਛੇ ਦੱਸ ਆਏ ਆ। ਸੋ ਦੋ ਪਰਿਵਾਰ ਦੇ ਕਿਰਤਮ ਨਾਮ ਹੈ, ਸੰਬੰਧਕ ਨਾਮ ਅਤੇ ਵਿਅਕਤੀ ਨਾਮ। ਜਿਵੇਂ ਸੀਤਾ ਨਾਲ ਮਿਲਾਪ ਹੋਣ ਕਰਕੇ ਸੀਤਾ ਰਾਮ ਨਾਮ ਪੈ ਗਿਆ, ਰਾਧਿਕਾ ਨਾਲ ਮਿਲਾਪ ਹੋਣ ਕਰਕੇ ਰਾਧਾ ਕ੍ਰਿਸ਼ਨ ਨਾਮ ਪੈ ਗਿਆ। ਸੋ ਇਸ ਪ੍ਰਕਾਰ ਮਥੋ ਨਾਲ ਮਿਲਾਪ ਹੋਣ ਕਰਕੇ ਮਥੋ ਮਰਾਰੀ ਨਾਮ ਪੈ ਗਿਆ, ਇਹ ਸੰਬੰਧਕ ਨਾਮ ਹੈ। ਵਿਅਕਤੀ ਨਾਮ ਉਹ ਹੈ ਜਿਵੇਂ 52 ਉਂਗਲ ਸਰੀਰ ਦੀ ਵਿਅਕਤੀ ਹੋਣ ਕਰਕੇ ਬਾਵਨ ਅਵਤਾਰ ਨਾਮ ਪੈ ਗਿਆ। ਸੱਤ ਨਾਮ ਤੇਰਾ ਪਰਾ ਪੂਰਬਲਾ, ਆਪ ਜੀ ਦਾ ਜੋ ਸਤਨਾਮ ਮੰਤਰ ਹੈ ਇਹ ਪਰਾ ਹੁੰਦਾ ਉਤਕ੍ਰਿਸ਼ਟ ਅਰਥਾਤ ਕਹਿਣ ਤੋਂ ਸਭ ਤੋਂ ਵੱਡਾ ਅਤੇ ਪੂਰਬਲਾ ਅਨਾਦਿਕਾਲ ਹੈ। ਜਿਵੇਂ ਚਾਰ ਬਾਣੀਆਂ ਵਿੱਚੋਂ ਪਰਾ ਬਾਣੀ ਸਭ ਤੋਂ ਵੱਡੀ ਹੈ, ਇਵੇਂ ਸਭ ਨਾਮਾਂ ਵਿੱਚੋਂ ਸਤਨਾਮ ਵਾਹਿਗੁਰੂ ਮੰਤਰ ਵੱਡਾ। ਇਸੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਇੱਕ ਓਅੰਕਾਰ ਸਤਨਾਮ ਮੂਲ ਮੰਤਰ ਰੱਖਿਆ। ਸੋ ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਜਪ ਮਨ ਸਤਨਾਮ ਸਦਾ ਸਤਨਾਮ, ਇਸ ਪ੍ਰਕਾਰ ਹੈ। ਸੋ ਤਾਂ ਮਹਾਰਾਜ ਕਹਿੰਦੇ ਜਿਸ ਵੇਲੇ 6ਵੇਂ ਪਾਤਸ਼ਾਹ ਜੀ ਨੂੰ ਬੁਖਾਰ ਚੜ੍ਹਿਆ ਤਾਂ ਪੰਚਮ ਪਿਤਾ ਨੇ ਸਤਨਾਮ ਮੰਤਰ ਦਾ ਜਾਪ ਕਰਕੇ ਬੁਖਾਰ ਉਤਾਰਤਾ। ਸੋ ਇਸ ਪ੍ਰਕਾਰ ਸਿੱਖਾਂ ਨੂੰ ਸਤਨਾਮ ਮੰਤਰ ਦਾ ਮਹਾਤਮ ਸੁਣਾਇਆ। ਤਾਂ ਮਹਾਰਾਜ ਨੇ ਬਚਨ ਕੀਤਾ ਕਿ ਖੰਭ ਲੱਗੇ ਹੋਣ ਜਿਵੇਂ ਉਲਟ ਕੇ ਲੈ ਜਾਂਦੇ ਜਿੱਥੇ ਮਰਜ਼ੀ ਖੰਭ ਕੰਦਰੇ, ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਟੋਲ, ਲੱਗਿਓ ਹਮਾਯੂ ਪੰਖ ਜਾਂ ਸੰਗਾ, ਜਬ ਛੂਟੈ ਧਨ ਤੇ ਸੁੱਖ ਤੰਗਾ, ਪਰ ਕੇ ਬਲ ਕਰ ਹੋਤ ਉਡਾਊ, ਪਹੁੰਚੈ ਸੋਝੈ ਦੇਸ਼ ਹਮਾਊ, ਬਹੁਰ ਨਾ ਆਏ ਪਰੈ ਕਬ ਧਰਨੀ, ਤੈਸੀ ਰੀਤ ਨਾਮ ਕੀ ਬਰਨੀ, ਇੱਕ ਚਿੱਤ ਸਿਮਰੈ ਜੇ ਦਿਨ ਰਾਤੀ, ਛੁਟੇ ਦੇਹ ਤੇ ਹੋਏ ਸੰਗਾਤੀ, ਜੈ ਨਾਮੀ ਕੋ ਦੇਸ਼ ਸੁਹਾਵਨ, ਤਹਾਂ ਕਰੈ ਬਿਨ ਬਿਲਮ ਪੁਚਾਵਨ, ਬਹੁਰ ਨਾ ਜਗ ਮੈਂ ਪਾਵੈ ਦੇਹੀ, ਸਤ ਨਾਮ ਕੇ ਭੇਜੋ ਸੁਨੇਹੀ। ਨਾਮ ਐ ਜਿਵੇਂ ਹਮਾਯੂ ਪੰਖੀ ਦੇ ਖੰਭ ਜਿਹੜੇ ਤੀਰ ਨਾਲ ਜੋੜਤੇ, ਜਾਂ ਤੀਰ ਛੱਡਿਆ ਅਸਮਾਨ ਨੂੰ ਚਲਿਆ ਗਿਆ। ਮਹਾਰਾਜ ਕਹਿੰਦੇ ਜਿੱਥੋਂ ਆਇਆ ਉੱਥੇ ਚਲਿਆ ਗਿਆ। ਐਂ ਜਿਹੜਾ ਧੁਰ ਦੀ ਬਾਣੀ ਨਾਲ ਜੁੜਦਾ, ਧੁਰ ਕੀ ਬਾਣੀ ਨਾਲ ਜੁੜੇਗਾ, ਉਹ ਧੁਰ ਹੀ ਲੈ ਜਾਵੇਗੀ ਬਾਣੀ ਉਹਨੂੰ। ਤਾਂਹੀਓ ਮਹਾਰਾਜ ਨੇ ਬਚਨ ਕੀਤਾ ਕਿ ਇਹ ਮੰਤਰ ਮਹਾਂ ਸੱਤ ਨਾਮ ਹੈ, ਨਿਜ ਜੀ ਜਪੈ ਜੋ ਅਰੋਗ ਚਾਹੈ, ਤਨ ਤਾਪ ਕਹਾਂ ਇਸ ਤੇ ਜੋ ਰਹੈ, ਜਗ ਤੀਨੋਂ ਤਾਪਨ ਕਾਪਦਾ ਹੈ, ਮੁੱਖ ਧਨ ਜਪੇ ਸਤ ਨਾਮ ਸਦਾ, ਇਹ ਸੰਕਟ ਹੋਣ ਨਾ ਦੇਤ ਕਦਾ, ਬਟ ਭਾਗ ਭਰੇ ਲਿਵ ਲਾਵਤ ਹੈ, ਦੁੱਖ ਲੋਕ ਪ੍ਰਲੋਕ ਨਸਾਵਤ ਹੈ, ਕਹਿ ਸਿੱਖਣ ਸਾਥ ਵਿਕਾਰ ਤਜੋ, ਸਤ ਨਾਮ ਭਜੋ ਸਤ ਨਾਮ ਭਜੋ। ਭਾਈ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਸਤ ਨਾਮ ਜੋ ਜੀ ਲੱਖ ਪਾਵੈ। ਦਸਮ ਗ੍ਰੰਥ ਦੇ ਵਿੱਚ ਇਹ 81ਵੇਂ ਚਰਿੱਤਰ 'ਚ 910 ਅੰਗ ਅਤੇ 10ਵੇਂ ਪਾਤਸ਼ਾਹ ਲਿਖਿਆ, ਸਤ ਨਾਮ ਜੋ ਜੀ ਲੱਖ ਪਾਵੈ, ਤਾਂ ਕੇ ਕਾਲ ਨਿਕਟ ਨਹਿ ਆਵੈ, ਬਿਨਾਂ ਨਾਮ ਤਾਂ ਕੇ ਜੋ ਰਹਿ ਹੈ, ਬਨ ਗਿਰ ਪੁਰ ਮੰਦਰ ਸਭ ਢਹਿ ਹੈ, ਸਤ ਨਾਮ ਜੋ ਪੁਰਖ ਪਛਾਨੈ ਹੈ, ਸਤ ਨਾਮ ਲੈ ਬਚਨ ਪਰਮਾਨੈ, ਸਤ ਨਾਮ ਮਾਰਗ ਲੈ ਚਲ ਹੀ, ਤਾਂ ਕੋ ਕਾਲ ਨਾ ਕਬ ਹੂੰ ਦਲ ਹੀ। ਇਹ ਜਿਹੜਾ ਹੈਗੇ ਚਾਰ ਅੱਖਰ ਹੈ, ਚਾਰ ਲਾਈਨਾਂ ਲਿਖੀਆਂ ਮਹਾਰਾਜ ਨੇ ਬਚਨ, ਇਹ ਪੁਰਾਣੇ ਸਿੰਘ ਕੰਠ ਕਰਕੇ ਰੱਖਦੇ ਹੁੰਦੇ ਸੀ। ਜੇ ਕਿਤੇ ਜਾਣਾ, ਰਾਹ ਖੇੜੇ ਜਾਣਾ, ਕਿਤੇ ਵੀ ਜਾਣਾ, ਰਸਤੇ ਵਿੱਚ ਕੋਈ ਰੁਕਾਵਟ ਨਹੀਂ ਸੀ ਆਉਂਦੀ, ਇਹ ਚਾਰ ਪੰਗਤੀਆਂ ਨੇ। ਸੋ ਇਸ ਪ੍ਰਕਾਰ ਇਹਦੇ ਵਿੱਚੋਂ ਚਾਰ ਮੁੱਖ ਜ਼ਿਆਦਾ ਕਠਨ ਜਿਹੜਾ ਕੰਠ ਕਰਦੇ ਸੀ, ਪਰ ਫਿਰ ਵੀ ਇਹ ਪੰਗਤੀਆਂ ਕੰਠ ਕਰਨ ਨਾਲ ਫਾਇਦਾ ਹੁੰਦਾ। ਕਈ ਕਹਿੰਦੇ ਸਾਡੇ ਰਾਹ 'ਚ ਗੱਡੀ ਲਿਜਾਂਦੇ ਹਾਂ, ਟਰੱਕ ਲਿਜਾਂਦੇ ਹਾਂ, ਰਾਹ 'ਚ ਹੋ ਜਾਂਦਾ, ਇਹ ਹੋ ਜਾਂਦਾ। ਫਿਰ ਮਹਾਂਪੁਰਖ ਦੱਸਿਆ ਕਰਦੇ ਸੀ ਇਹ ਮੁਕਤ ਮਾਰਗ ਵਿੱਚ ਲਿਖੀਆਂ ਹੋਈਆਂ, ਉਦੋਂ ਮੈਨੂੰ ਪਤਾ ਨਹੀਂ ਸੀ ਲੱਗਿਆ ਵੀ ਕਿੱਥੇ ਲਿਖਿਆ, ਪਰ ਬਾਅਦ 'ਚ ਪਤਾ ਲੱਗਿਆ ਇਹ 10ਵੇਂ ਪਾਤਸ਼ਾਹ ਨੇ ਲਿਖਿਆ ਬਚਨ। ਸੋ ਇਹ ਪ੍ਰਕਾਰ ਮਹਾਰਾਜ ਕਹਿੰਦੇ ਸਤ ਨਾਮ ਜੋ ਜੀ ਲੱਖ ਪਾਵੈ, ਤਾਂ ਕੇ ਕਾਲ ਨਿਕ ਨਹਿ ਆਵੈ, ਬਿਨਾਂ ਨਾਮ ਤਾਂ ਕੇ ਜੋ ਰਹਿ ਹੈ, ਬਨ ਗਿਰ ਪੁਰ ਮੰਦਰ ਸਭ ਢਹਿ ਹੈ। ਇੱਥੇ ਤੱਕ ਤਾਂ ਇਹਦੀ ਉਪਮਾ ਦੱਸੀ ਆ। ਅੱਗੇ ਜਿਹੜੀ ਹੈਗੀ ਆ ਲਾਈਨਾਂ ਚਾਰ ਨੇ, ਇਹ ਕੰਠ ਕਰਨ ਵਾਲੀਆਂ, ਸਤ ਨਾਮ ਜੋ ਪੁਰਖ ਪਛਾਨੈ, ਸਤ ਨਾਮ ਲੈ ਬਚਨ ਪਰਮਾਨੈ, ਸਤ ਨਾਮ ਮਾਰਗ ਲੈ ਚਲਹੀ, ਤਾਂ ਕੋ ਕਾਲ ਨਾ ਕਬ ਹੂੰ ਦਲਹੀ। 405ਵੇਂ ਚਰਿੱਤਰ ਜਿਹੜਾ ਲਿਖਿਆ, ਸੋ ਉੱਥੇ ਵੀ ਜਾ ਕਰਕੇ ਮਹਾਰਾਜ ਨੇ ਨਾਮ ਦੀ ਮਹਿਮਾ, ਮਹਾਂਕਾਲ ਕੀ ਸਰਨ ਪਰੇ ਸੁਲੇ ਬਚਾਏ, ਸੋ ਔਰ ਨਾ ਉਪਜਿਆ ਦੂਸਰ ਜਗ ਪੱਛਿਓ ਸਭੈ ਬਿਨਾਏ। ਇਹ ਪੰਕਤੀਆਂ ਉੱਥੇ ਲਿਖੀਆਂ ਹੋਈਆਂ ਨੇ। ਜੇ ਪੂਜਾ ਸਕੇਤ ਕੀ ਨਿਤ ਪ੍ਰਤ ਕਰੈ ਬਿਨਾਏ, ਤਿੰਨ ਪ੍ਰਭ ਨੂੰ ਹੱਥ ਦੇ ਹਸਤ ਤੁਝ ਲੈ ਤੇ ਬਚਾਏ। ਸੋ ਇਸ ਤਰ੍ਹਾਂ ਇਹ ਪਾਵਨ ਬਾਣੀ 1387 ਅੰਗ ਅਤੇ ਦਸਮ ਗ੍ਰੰਥ 'ਚ ਜਾ ਕੇ ਸ਼ਾਇਦ ਹੋਵੇਗੀ ਉੱਥੇ। ਜੇ ਹਜ਼ੂਰ ਸਾਹਿਬ ਜਾਈਏ ਲੰਗਰ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਗੁਰੂ ਘਰ ਹੈ, ਸੋ ਜਿਵੇਂ ਉੱਥੇ ਨਗੀਨਾ ਘਾਟ, ਤਾਂ ਉੱਥੇ ਨਿਸ਼ਾਨ ਸਾਹਿਬ ਦੇ ਉੱਤੇ ਪੰਕਤੀਆਂ ਲਿਖੀਆਂ ਹੋਈਆਂ ਨੇ। ਇਹ ਕੰਠ ਕਰਕੇ ਪੜ੍ਹਦੇ ਰਹਿਣਾ ਚਾਹੀਦਾ ਸਾਰੀਆਂ। ਕਹੋ ਨਾਨਕ ਭਗਤ ਪਏ ਸਰਣਾਈ, ਦੇਹੋ ਦਰਸ ਮਨ ਰੰਗ ਲੱਗਾ। ਮਹਾਰਾਜ ਕਥਨ ਕਰਦੇ ਆ, ਭਗਤ ਆਪ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹਨ, ਮੇਰੇ ਮਨ ਵਿੱਚ ਵੀ ਆਪ ਜਿਹੜਾ ਰੰਗ ਹੈ ਪ੍ਰੇਮ ਲੱਗ ਰਿਹਾ, ਆਪ ਮੈਨੂੰ ਜ਼ਰੂਰ ਦਰਸ਼ਨ ਦੇਣਾ ਕਰੋ। ਤੇਰੀ ਗਤ ਮਿੱਤੂ ਹੈ ਜਾਣ ਹੈ, ਤੂੰ ਆਪੇ ਕਥਹਿ ਤੈ ਆਪ ਵਖਾਣ ਹੈ। ਇਹ ਵਾਹਿਗੁਰੂ, ਤੇਰੀ ਗਤ ਦੀ ਮਿੱਤ ਜੋ ਮਰਿਆਦਾ ਹੈ ਉਹਨੂੰ ਤੂੰ ਆਪ ਹੀ ਜਾਣਦਾ, ਤੂੰ ਆਪ ਹੀ ਕਥੀ ਹੋ ਕੇ ਕਥਨ ਕਰਦਾ ਅਤੇ ਆਪ ਹੀ ਪੰਡਿਤ ਰੂਪ ਹੋ ਕੇ ਵਿਖਿਆਨ ਕਰਦਾ, ਤੂੰ ਆਪ ਹੀ ਚਾਰੇ ਵੇਦਾਂ ਨੂੰ ਕਥਨ ਕਰਦਾ ਅਤੇ ਤੂੰ ਆਪ ਹੀ ਬ੍ਰਹਮਾ ਰੂਪ ਹੋ ਕੇ ਉਹਨਾਂ ਵੇਦਾਂ ਦਾ ਵਿਖਿਆਨ ਕਰਦਾ, ਤੂੰ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਦਾ ਅਤੇ ਆਪ ਹੀ ਸਿੱਖ ਰੂਪ ਹੋ ਕੇ ਹਰੀ ਨਾਮ ਨੂੰ ਵਿਖਾਉਣਾ ਭਾਵ ਉਚਾਰਦਾ। ਨਾਨਕ ਦਾਸ ਦਾਸਨ ਕੋ ਕਰੀਓ, ਹਰ ਭਾਵੈ ਦਾਸਾਂ ਰਾਖ ਸੰਗਾ। ਸਤਿਗੁਰੂ ਕਥਨ ਕਰਦੇ, ਹੇ ਹਰੀ, ਜੇ ਆਪ ਜੀ ਨੂੰ ਭਾ ਜਾਵੇ ਤਾਂ ਮੈਨੂੰ ਆਪਣਿਆਂ ਦਾਸਾਂ ਦਾ ਦਾਸ ਕਰ ਲੈ ਅਤੇ ਆਪਣਿਆਂ ਦਾਸਾਂ ਦੇ ਨਾਲ ਹੀ ਰੱਖ ਲੈ। ਸੋ ਇਹ ਸੋਹਲਾ ਉਚਾਰਨ ਕਰਕੇ ਗੁਰੂ ਨੇ ਹੁਕਮ ਦਿੱਤਾ ਕਿ ਜੋ ਵੀ ਪ੍ਰਾਣੀ ਮਾਤਰ ਇਹ ਸੋਹਲੇ ਸਾਹਿਬ ਦਾ ਇਹ ਸੋਲਹੇ ਦਾ ਪਾਠ ਪ੍ਰੇਮ ਨਾਲ ਕਰੇਗਾ, ਸੋ ਉਹਨੂੰ ਸਹੰਸਰਨਾਮੇ ਦੇ ਪਾਠ ਜਿੰਨਾ ਫਲ ਪ੍ਰਾਪਤ ਹੋਵੇਗਾ। ਸੋ ਜਿਵੇਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਸ਼ਬਦ ਹਜ਼ਾਰੇ ਦਾ ਮਹਾਤਮ ਦੱਸਿਆ ਕਿ ਇੱਕ ਇੱਕ ਸ਼ਬਦ ਦਾ ਪਾਠ ਕਰਨ ਨਾਲ ਹਜ਼ਾਰਾਂ ਸ਼ਬਦਾਂ ਦੇ ਪਾਠ ਦਾ ਕਰਨ ਦਾ ਫਲ ਪ੍ਰਾਪਤ ਹੁੰਦਾ, ਕਿਉਂਕਿ ਛੇਵੇਂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਹਿਲੇ ਜਪਜੀ ਸਾਹਿਬ ਅਤੇ ਫਿਰ ਸ਼ਬਦ ਹਜ਼ਾਰਿਆਂ ਦਾ ਪਾਠ ਨਿਤਨੇਮ ਕਰਨ ਨਾਲ ਕਰਦੇ ਹੁੰਦੇ ਸੀ। ਇੱਕ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਕੇ ਜਲਦੀ ਕਿਸੇ ਪਾਸੇ ਜਾਣ ਨੂੰ ਤਿਆਰ ਹੋ ਗਏ ਅਤੇ ਹੁਕਮ ਦਿੱਤਾ, ਇਹੋ ਜਿਹਾ ਕੋਈ ਪ੍ਰੇਮੀ ਹੈ ਜਿਹੜਾ ਸਾਨੂੰ ਘੋੜੇ 'ਤੇ ਸਵਾਰ ਹੁੰਦਿਆਂ ਹੁੰਦਿਆਂ ਇਹਨਾਂ ਸੱਤਾਂ ਸ਼ਬਦਾਂ ਦਾ ਪਾਠ ਸੁਣਾ ਦੇਵੇ। ਉਸ ਵੇਲੇ ਭਾਈ ਗੁਰਦਾਸ ਜੀ ਨੇ ਸੱਤਾਂ ਸ਼ਬਦਾਂ ਦੀ ਪਹਿਲੀ ਪਹਿਲੀ ਤੁਕ 'ਤੇ ਕੁਝ ਕੁ ਅੱਖਰ ਜੋੜ ਕੇ ਗੁਰੂ ਸਾਹਿਬ ਨੂੰ ਸੁਣਾ ਦਿੱਤੇ। ਸੋ ਭਾਈ ਗੁਰਦਾਸ ਨੇ ਇਸ ਤਰ੍ਹਾਂ ਫਰਮਾਇਆ, ਸੁਲਤਾਨੇ ਮੀਆਂ ਕਹਾਂ, ਜੀਓ ਡਰਤ ਹੈ ਆਪਣਾ। ਇਹ ਆਨੜੀਏ ਮਨ ਦਾ ਕਾਇ ਕਰੇ, ਇਹ ਤਨ ਮਾਇਆ ਸੁਪਨਾ। ਮਨ ਲੋਚੈ ਗੁਰਦਰਸ ਕੋ, ਕਵਨ ਤਰਾਜੀ ਹੋਏ। ਮਨ ਮੰਦਰ ਤਨ ਵੇਸਮੈ, ਪੇਖਰ ਮਈਆ ਸੋਏ। ਇਹ ਅੱਖਰ ਸੁਣ ਕੇ ਮਹਾਰਾਜ ਬਹੁਤ ਖੁਸ਼ ਹੋਏ। ਬਚਨ ਕਿਹਾ, ਜਿਸ ਸਿੱਖ ਨੂੰ ਕੋਈ ਅਤਿਅੰਤ ਜ਼ਰੂਰੀ ਕੰਮ ਪੈ ਜਾਵੇ ਅਤੇ ਸੱਤਾਂ ਸ਼ਬਦਾਂ ਦਾ ਸੰਪੂਰਨ ਪਾਠ ਨਾ ਕਰ ਸਕੇ, ਤਾਂ ਭਾਈ ਗੁਰਦਾਸ ਜੀ ਵਾਂਗ ਚਾਰ ਲਾਈਨਾਂ ਦਾ ਪਾਠ ਕਰ ਲਵੇ, ਉਹਨੂੰ ਸੱਤਾਂ ਸ਼ਬਦਾਂ ਦੇ ਪਾਠ ਕਰਨ ਜਿੰਨਾ ਫਲ ਪ੍ਰਾਪਤ ਹੋਵੇਗਾ। ਮਾਰੂ ਮਹੱਲਾ ਪੰਜਵਾ, ਅੱਲਾ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਜਿਸ ਵੇਲੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਗੁਰੂ ਕਾ ਚੱਕ ਸਿਫਤੀ ਦਾ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਉਣਾ ਕੀਤਾ, ਉਸ ਵੇਲੇ ਇੱਕ ਮੁਸਲਮਾਨ ਕਾਜੀ ਉੱਥੇ ਆ ਕੇ ਵਸ ਗਿਆ। ਮਹਾਰਾਜ ਕੋਲੋਂ ਸਿੱਖ ਸੰਗਤਾਂ ਦੀ ਆਵਾਜਾਈ ਦੇਖ ਕੇ ਮਨ ਵਿੱਚ ਵਿਚਾਰਿਆ, ਇਹ ਕੋਈ ਬੜਾ ਪ੍ਰਤਾਪੀ ਸੋ ਬਲੀ ਹੈ, ਇਹਨਾਂ ਪਾਸੋਂ ਕੋਈ ਪ੍ਰਾਪਤ ਕਰਨਾ ਚਾਹੀਦਾ। ਇਹ ਸੋਚ ਕੇ ਕਾਜੀ ਨੇ ਪਾਸ ਆ ਕੇ ਸਿਜਦਾ ਕੀਤਾ, ਤਿੰਨ ਸਵਾਲ ਪੁੱਛੇ, ਇਹ ਦੁਨੀਆਂ ਵਿੱਚ ਸਾਨੂੰ ਕਿਹੜਾ ਕਰਤੱਵ ਕਰਨ ਯੋਗ ਹੈ, ਉਹ ਖੁਦਾ ਕੈਸਾ ਹੈ ਅਤੇ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਇਹ ਜੀਵ ਸੰਸਾਰਕ ਬੰਧਨਾਂ ਤੋਂ ਕਿਵੇਂ ਛੁੱਟ ਸਕਦਾ ਹੈ। ਤਾਂ ਮਹਾਰਾਜ ਨੇ ਉੱਤਰ ਦਿੱਤਾ, ਮਾਰੂ ਰਾਗ ਦੇ ਪੰਜਵੇਂ ਪਾਤਸ਼ਾਹ ਨੇ, ਅੱਲਾ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ। ਇਹ ਖੁਦਾਈ ਬੰਦੇ, ਖੁਦਾ ਦੇ ਬੰਦਿਆ, ਉਹ ਸ੍ਰਿਸ਼ਟੀ ਦਾ ਮਾਲਕ ਪਰਮੇਸ਼ੁਰ ਅੱਲਾ ਭਾਵ ਅਲੱਖ ਅਤੇ ਅਗਮ ਬੇਅੰਤ ਹੈ, ਖੌਫ ਤੋਂ ਰਹਿਤ ਹੈ। ਖੁਦਾ ਦੀ ਪ੍ਰਾਪਤੀ ਵਾਸਤੇ ਤੂੰ ਦੁਨਿਆਵੀ ਧੰਦਿਆਂ ਦੇ ਖਿਆਲਾਂ ਨੂੰ ਛੱਡ ਦੇ। ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ। ਜਿਨ੍ਹਾਂ ਨੇ ਆਪਣੇ ਆਪ ਨੂੰ ਮੁਸਾਫਰ ਜਾਂ ਕੁਝ ਦਿਨ ਦਾ ਪ੍ਰਾਹੁਣਾ ਜਾਣ ਕੇ ਨਿਸ਼ਚੇ ਕੀਤਾ ਹੋਇਆ, ਸੋ ਉਹਨਾਂ ਫਕੀਰਾਂ ਦੇ ਪੈ ਖਾਕ ਹੁੰਦਾ, ਚਰਨਾਂ ਦੀ ਧੂੜ ਬਣ ਜਾ ਬਸ। ਮਹਾਰਾਜ ਹਰ ਥਾਂ ਇਹੀ ਬਚਨ ਜ਼ਿਆਦਾ ਕਹਿੰਦੇ ਆ, ਇਹ ਛੇਤੀ ਰਸਤਾ ਹੈ, ਬਸ ਚਰਨ ਧੂੜੀ ਬਣ ਜਾਓ, ਇਹ ਸੌਖਾ ਰਾਹ ਹੀ ਹੈ। ਸੋ ਫਰਮਾਉਂਦੇ ਹਨ ਬਚਨ, ਤਿੰਨ ਕੀ ਰੇਣ ਮਿਲੇ ਤਾਂ ਮਸਤਕ ਲਾਈ, ਜਿਨ ਸਤਿਗੁਰ ਪੂਰਾ ਧਿਆਇਆ। ਨਾਨਕ ਤਿੰਨ ਕੀ ਰੇਣ ਪੂਰਾ ਭਾਗ ਪਾਈਆ, ਜਿਨੀ ਰਾਮ ਨਾਮ ਚਿੱਤ ਲਾਇਆ। ਇਹ ਭੈਰੋਂ ਰਾਗ ਅੱਗੇ ਸ਼ਰਵਣ ਕਰਾਂਗੇ ਸ਼ਬਦ ਜਾ ਕੇ। ਫਕੀਰਾਂ ਦੇ ਚਰਨਾਂ ਦੀ ਧੂੜ ਹੋ ਅਤੇ ਆਪਣੇ ਆਪ ਨੂੰ ਦੁਨੀਆਂ ਵਿੱਚ ਮੁਸਾਫਰ ਨਿਸ਼ਚੇ ਕਰ। ਗੋਇਲ ਆਇਆ ਗੋਇਲੀ ਕਿਆ ਤੇ ਦਮ ਪਸਾਰ। ਇਸ ਤਰ੍ਹਾਂ ਦੀ ਜਿਹੜੀ ਦਰਵੇਸ਼ ਪਾ ਫਕੀਰੀ ਧਾਰਨੀ ਖੁਦਾ ਦੇ ਦਰਵਾਜ਼ੇ 'ਤੇ ਮਨਜ਼ੂਰ ਹੁੰਦੀ ਹੈ। ਇਉਂ ਧਾਰਨ ਕਰ ਲੈ। ਸੱਚ ਨਿਵਾਜ ਯਕੀਨ ਮੁਸੱਲਾ, ਮਨਸਾ ਮਾਰ ਨਿਵਾਰੇ ਹੋ ਆਸਾ। ਸੱਚ ਬੋਲਣਾ ਇਹ ਨਮਾਜ਼ ਪੜ੍ਹ। ਸੋ ਯਕੀਨ ਭਰੋਸਾ ਧਾਰਨਾ ਹੇਠਾਂ ਮੁਸੱਲਾ ਜਿਹੜਾ ਆਸਣ ਵਿਛਾਉਣਾ ਕਰ। ਇਹ ਪਾਠ ਮੁਸਲਾ ਨਹੀਂ ਕਰਨਾ, ਮੁਸੱਲਾ ਕਰਨਾ। ਮੁਸੱਲਾ ਹੁੰਦਾ ਮੁਸਲਮਾਨ ਜਦੋਂ ਨਮਾਜ਼ ਪੜ੍ਹਦੇ ਆ, ਥੱਲੇ ਜਿਹੜਾ ਛੋਟਾ ਜਿਹਾ ਕੱਪੜਾ ਵਿਛਾਉਂਦੇ ਨੇ ਉਹਨੂੰ ਮੁਸੱਲਾ ਕਹਿੰਦੇ ਆ। ਸੋ ਮਾਰਨੇ ਵਾਲੀਆਂ ਮਨਸਾ ਵਾਸ਼ਨਾ ਦਾ ਜਿਹੜਾ ਨਿਵਿਰਤ ਕਰਨਾ ਹੈ, ਇਹ ਹੱਥ ਵਿੱਚ ਆਸਾ ਤੋਂ ਭਾਵ ਸੋਟਾ ਫੜਨਾ ਹੈ। ਸੋ ਇਸ ਪ੍ਰਕਾਰ ਜਦੋਂ ਭਗਤ ਫਰੀਦ ਜੀ ਉਮਰ 'ਚ ਛੋਟੇ ਜਿਹੇ ਸੀ, ਮਾਂ ਨੇ ਬਿਠਾਉਣਾ ਕਿ ਅੱਲਾ ਅੱਲਾ ਕਰ, ਸ਼ੱਕਰ ਦੀ ਪੂੜੀ ਰੱਖ ਦੇਣੀ ਮੁਸੱਲੇ ਥੱਲੇ। ਸੋ ਇੱਕ ਦਿਨ ਜਦੋਂ ਮਾਤਾ ਕਿਤੇ ਗਈ ਹੋਈ ਸੀ, ਰਾਤ ਕੱਟਣੀ ਪੈ ਗਈ ਬਾਹਰ ਰਿਸ਼ਤੇਦਾਰੀ 'ਚ, ਅਰਦਾਸ ਕੀਤੀ, ਹੇ ਖੁਦਾ ਅੱਜ ਲਾਜ ਰੱਖ ਲੈ, ਬੱਚੇ ਦਾ ਮਨ ਨਾ ਡੋਲੇ। ਜਦੋਂ ਉਦਣ ਉੱਠ ਕੇ ਮਸੱਲਾ ਚੱਕਿਆ, ਪਹਿਲਾਂ ਤਾਂ ਇੱਕ ਪੂੜੀ ਮਿਲਦੀ ਸੀ ਸ਼ੱਕਰ ਦੀ, ਅੱਜ ਸਾਰੇ ਮਸੱਲੇ ਥੱਲੇ ਸ਼ੱਕਰ ਹੀ ਸ਼ੱਕਰ ਹੋ ਗਈ। ਸੋ ਇਸ ਤਰ੍ਹਾਂ ਪਰਮੇਸ਼ਰ ਨੇ ਲਾਜ ਰੱਖੀ ਹੈ। ਦੇਹ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਹਰਾ। ਫਰਮਾਉਂਦੇ ਹਨ ਦੇਹ ਜੋ ਸਰੀਰ ਨੂੰ ਵਿਸ਼ੇ ਵਿਕਾਰਾਂ ਤੋਂ ਰਹਿਤ ਕਰਨਾ, ਇਹ ਮਸੀਤ ਬਣਾ ਲੈ, ਖੁਦਾ ਦਾ ਘਰ ਸਮਝਣਾ ਕਰ, ਮਨ ਨੂੰ ਸਾਵਧਾਨ ਕਰਨਾ, ਇਹ ਵਿੱਚ ਮੌਲਾਣਾ ਮੌਲਵੀ ਬਣਾ ਲੈ। ਹੇ ਖੁਦਾਈ ਬੰਦੇ, ਜਿਹੜਾ ਖਰਾ ਖਾਕ ਚੰਗਾ ਪਵਿੱਤਰ ਹੋ ਕੇ ਰਹਿਣਾ, ਇਹੋ ਕਲਮਾ ਪੜ੍ਹਨਾ ਕਰ। ਖੁਦਾਈ ਖੁਦਾਵੰਦ ਪਰਮਾਤਮਾ ਨੂੰ ਚੰਗਾ ਪਵਿੱਤਰ ਸਮਝਣਾ, ਇਹੋ ਕਲਮਾ ਪੜ੍ਹਨਾ ਕਰ। ਸ਼ਰੀਅਤ ਕਿਤਾਬ ਦਾ ਪੜ੍ਹਨਾ ਕਿਹੜਾ ਜੀ? ਉੱਤਰ ਦਿੰਦਿਆਂ ਫਰਮਾਉਂਦੇ ਹਨ, ਸਰਾ ਸਰੀਅਤ ਲੇ ਕੰਗਾ ਬਹੋ, ਤਰੀਕ ਤਰਕ ਖੋਜ ਤੋਂ ਲਾਭ ਹੋ। ਇਸ ਤਰ੍ਹਾਂ ਫਰਮਾਉਂਦੇ ਹਨ, ਜਿਹੜਾ ਸਾਰਾ ਧਰਮ ਨੂੰ ਲੈ ਕੇ ਕਮਾਉਣਾ ਜਾਂ ਭਾਵੇ ਕਿ ਆਪਣੇ ਧਰਮ 'ਚ ਪੱਕਾ ਰਹਿਣਾ, ਇਹੋ ਸ਼ਰੀਅਤ ਕਿਤਾਬ ਦਾ ਪੜ੍ਹਨਾ ਕਰ। ਸੋ ਤਰੀਕਤ ਕਿਤਾਬ ਦਾ ਪੜ੍ਹਨਾ ਕਿਹੜਾ ਹੈ? ਜਿਹੜਾ ਤਰਕ ਹੁੰਦਾ ਵਿਰਾਗ ਨੂੰ ਧਾਰ ਕੇ ਪਰਮੇਸ਼ੁਰ ਦੀ ਖੋਜ ਦੇ ਟੋਲਣ ਵਿੱਚ ਆਉਣਾ, ਆਪ ਖੋਜਣਾ ਅਤੇ ਹੋਰਨਾਂ ਪਾਸੋਂ ਧਲਾਉਣਾ, ਇਹ ਤਰੀਕਤ ਕਿਤਾਬ ਦਾ ਪੜ੍ਹਨਾ ਕਰ। ਤਰਕ ਹੁੰਦਾ ਵਿਰਾਗ ਦੇ ਖੋਜ ਰਸਤੇ ਨੂੰ ਲੱਭਣਾ, ਇਹੋ ਤਰੀਕਤ ਕਿਤਾਬ ਦਾ ਪੜ੍ਹਨਾ ਕਰ। ਸੋ ਮਾਰਫਤ ਕਿਤਾਬ ਦਾ ਪੜ੍ਹਨਾ ਕਿਹੜਾ ਜੀ? ਤਾਂ ਉੱਤਰ ਦਿੰਦੇ ਆਪ ਫਰਮਾਉਂਦੇ ਹਨ, ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ। ਜਿਹੜਾ ਅਬਦਾਲਾ ਹੰਕਾਰੀ ਮਨ ਨੂੰ ਮਾਰ ਕੇ ਅਬਦਾਲਾ ਹੁੰਦਾ ਪੂਜਨੀਕ ਹੋਣਾ, ਇਹੋ ਮਾਰਫਤ ਕਿਤਾਬ ਦਾ ਪੜ੍ਹਨਾ ਕਰ। ਪ੍ਰਸ਼ਨ ਕੀਤਾ ਵੀ ਹਕੀਕਤ ਕਿਤਾਬ ਦਾ ਪੜ੍ਹਨਾ ਮਹਾਰਾਜ ਕਿਹੜਾ? ਉੱਤਰ ਦਿੰਦੇ, ਜਿਹੜਾ ਸਾਧਨਾ ਦੁਆਰੇ ਹਕੀਕਤ ਭਾਵ ਸੱਚੇ ਨਾਮ ਪ੍ਰਭੂ ਦੇ ਨਾਮ ਨੂੰ ਪ੍ਰਭੂ ਨਾਮ ਮਿਲਣਾ, ਇਹੋ ਹਕੀਕਤ ਕਿਤਾਬ ਦਾ ਪੜ੍ਹਨਾ ਕਰ, ਜਿਸ ਕਰਕੇ ਫਿਰ ਤੇਰਾ ਮਰਨਾ ਨਾ ਹੋਵੇਗਾ। ਮੁਸਲਮਾਨੀ ਮਤ ਵਿੱਚ ਫਕੀਰੀ ਦੇ ਚਾਰ ਰਸਤੇ ਆ ਜੋ ਅੱਡ ਅੱਡ ਕਿਤਾਬਾਂ ਵਿੱਚ ਦਰਜ ਹਨ। ਪਹਿਲੀ ਆ ਸ਼ਰੀਅਤ, ਇਹਨੂੰ ਕਹਿੰਦੇ ਕਰਮ ਕਾਂਡ। ਤਰੀਕਤ ਅੰਤਾ ਕਰਨ ਦੀ ਸ਼ੁੱਧੀ ਦਾ ਢੰਗ ਉਪਾਸ਼ਨਾ। ਮਾਰਫਤ ਹੁੰਦਾ ਗਿਆਨ, ਹਕੀਕਤ ਹੁੰਦਾ ਤੱਤ ਵਸਤੂ ਨੂੰ ਪਹੁੰਚਾਉਣਾ, ਪਹੁੰਚਣਾ ਭਾਵ ਖੁਦਾ ਨੂੰ ਸਾਖਿਆਤ ਕਰ ਲੈਣਾ। ਕੁਰਾਨ ਕਤੇਬ ਦਿਲ ਮਾਹਿ ਕਮਾਹੀ, ਦਸ ਔਰਾਤ ਰੱਖੋ ਬਾਦਰਾਹੀ। ਕੁਰਾਨ ਜੰਬੂਰ ਤੌਰੇਤ ਆਦਿ ਕਿਤੇਬਾਂ ਦੇ ਸਿਧਾਂਤ ਨੂੰ ਦਿਲ ਵਿੱਚ ਕਮਾਉਣਾ ਕਰ। ਦਸ ਔਰਾਤ ਹੁੰਦਾ ਔਰਤਾਂ, ਇੰਦਰੀਆਂ ਨੂੰ ਬਦਰਾਹੀ ਖੋਟੇ ਰਸਤੇ ਵੱਲੋਂ ਰੋਕ ਰੱਖਣਾ ਕਰ। ਸੋ ਦਿਲ ਵਿੱਚ ਸਿਮਰਨ ਦੀ ਕਮਾਈ ਕਰ। ਸੋ ਦਸਾਂ ਇੰਦਰੀਆਂ ਰੂਪ ਔਰਤਾਂ ਨੂੰ ਬੁਰੇ ਰਸਤੇ ਵੱਲੋਂ ਰੋਕ ਕੇ ਰੱਖ, ਇਹੋ ਕੁਰਾਨ ਕਿਤੇਬਾਂ ਦਾ ਪੜ੍ਹਨਾ ਹੈ। ਪੰਚ ਮਰਦ ਸਿਦਕਲੇ ਬੰਦ ਹੋ, ਖੈਰ ਸਬੂਰੀ ਕਬੂਲ ਪਰਾ। ਆਪਣੇ ਮਨ ਵਿੱਚ ਸਿਦਕ ਭਰੋਸੇ ਨੂੰ ਲੈ ਕੇ, ਜਿਹੜੇ ਪੰਚ ਮਰਦ ਕੌਣ ਹੈ? ਪੰਜ ਕਾਮ ਕ੍ਰੋਧ ਆਦਿਕਾਂ ਨੂੰ ਬੰਨ੍ਹ ਕੇ ਰੱਖ। ਮਰਦ ਤੋਂ ਭਾਵ ਗੁਰਾਂ ਦਾ ਉਪਦੇਸ਼ ਲੈ ਕੇ ਸਿਦਕ ਵਿੱਚ ਪੰਜ ਕਾਮ ਆਦਿਕਾਂ ਨੂੰ ਬੰਨ੍ਹ ਰੱਖ। ਸਬੂਰੀ ਹੁੰਦੀ ਸੰਤੋਖ ਰੂਪੀ ਖੈਰ ਭਿੱਖਿਆ ਮੰਗ ਕੇ ਖਾਣਾ ਕਰ। ਜੇ ਤੂੰ ਇਤਿਹਾਸਿਕ ਸਾਧਨਾਂ ਨੂੰ ਕਰੇਂਗਾ ਤਾਂ ਹੀ ਖੁਦਾ ਦੇ ਦਰਵਾਜ਼ੇ ਅੰਦਰ ਕਬੂਲ ਪਰਾ ਪਵੇਂਗਾ। ਫਿਰ ਜਾ ਕੇ ਮੱਕਾ ਮਿਹਰ ਰੋਜ਼ਾ ਪੈ ਖਾਕਾ, ਭਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਕਿ ਸਾਰਿਆਂ ਉੱਤੇ ਮਿਹਰ ਕਰਨੀ ਇਹੋ ਮੱਕਾ ਸਮਝਣਾ ਕਰ, ਕਿਉਂਕਿ ਦਇਆ ਦੇ ਘਰ, ਦਇਆ ਦੇ ਕਰਕੇ ਸਾਰਿਆਂ ਦੇ ਸਾਧਨਾਂ ਦੀ ਸਫਲਤਾ ਹੋ ਜਾਂਦੀ ਹੈ। ਇਸੇ ਲਈ ਦਇਆ ਨੂੰ ਫੌੜੀ, ਜਿਹਦੇ ਨਾਲ ਸਵਾਹ ਇਕੱਠੀ ਕੀਤੀ ਜਾਂਦੀ ਹੈ, ਕਿਹਾ ਦਇਆ ਫੌਰੀ ਕਾਇਆ ਕਰ ਧੂਈ, ਦ੍ਰਿਸ਼ਟ ਕੀ ਅਗਨ ਜਲਾਬ ਹੈ। ਸੋ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਡੀਆ, ਜਬ ਲੱਗ ਘਟ ਮੈਂ ਪ੍ਰਾਣ। ਇਸ ਪ੍ਰਕਾਰ ਕਹਿੰਦੇ ਹਨ, ਇਸ ਲਈ ਹਰ ਮਨੁੱਖ ਨੂੰ ਦਇਆ ਕਰਕੇ ਵਾਹਿਗੁਰੂ ਦੀ ਖੁਸ਼ੀ ਲੈਣੀ ਚਾਹੀਦੀ ਹੈ, ਅਤੇ ਰੋਜ਼ਾ ਪੈ ਖਾਕਾ, ਪੂਰਨ ਫਕੀਰਾਂ ਦੇ ਪੈ ਪਾਪ ਚਰਨਾਂ ਦੀ ਖਾਕਾ ਧੂੜ ਗ੍ਰਹਿਣ ਕਰਨੀ, ਇਹੋ ਰੋਜ਼ਾ ਰੱਖਣਾ, ਜਾਂ ਇਸ ਨੂੰ ਰੋਜ਼ਿਆਂ ਦਾ ਮਹੀਨਾ ਰਮਜ਼ਾਨ ਦਾ ਮਹੀਨਾ ਸਮਝਣਾ ਕਰ। ਜਿਵੇਂ ਰਹਿਬਾਂ ਨੇ ਮੱਕੇ ਦੀ ਯਾਤਰਾ ਕਰਦਿਆਂ ਰਾਹ ਵਿੱਚ ਇੱਕ ਖੂਹ ਉੱਤੇ ਨਮਾਜ਼ ਪੜ੍ਹ ਕੇ ਸਿਰ ਦੇ ਵਾਲ ਖੋਹ ਕੇ ਉਹਦੀ ਰੱਸੀ ਵੱਟ ਕੇ ਆਪਣਾ ਦੁਪੱਟਾ ਰੱਸੀ ਨਾਲ ਬੰਨ੍ਹ ਕੇ ਖੂਹ ਵਿੱਚੋਂ ਪਾਣੀ ਕੱਢ ਕੇ ਪਿਆਸ ਨਾਲ ਮਰਦੀ ਹੋਈ ਕੁੱਤੀ ਨੂੰ ਅਤੇ ਉਹਦੇ ਕਤੂਰਿਆਂ ਨੂੰ ਪਾਣੀ ਪਿਆ ਕੇ ਜਾਨ ਬਚਾਈ ਸੀ। ਇਸ ਕਰਕੇ ਸੱਠ ਕੋ ਮੱਕਾ ਉੱਥੇ ਹੀ ਚੱਲ ਕੇ ਆ ਗਿਆ ਸੀ। ਸਿਰ ਕੀ ਸੋਭਾ ਸੋਭ ਉਤਾਰ ਕੇ ਚੀਨਿਓ ਆਤਮ ਆਰਾਮ, ਸਾਠ ਕੋਸ ਮੱਕਾ ਮਿਲਿਓ ਦੇਖ ਲਿਆ ਕੇ ਕਾਮ। ਇਸ ਪ੍ਰਕਾਰ ਫਰਮਾਉਂਦੇ ਹਨ ਬਚਨ, ਭਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ। ਆਪਣੇ ਪੀਰ ਪੂਜਨੀਕ ਪੀਰ ਗੁਰਾਂ ਦੇ ਕਹੇ ਹੋਏ ਜੋ ਲਫ਼ਜ਼ ਹੈ ਬਚਨ ਨੇ ਉਹ ਅੰਦਾਜ਼ਾ, ਅੰਦਾਜ਼ਾ ਦਾ ਮਰਿਆਦਾ ਸਹਿਤ ਕਮਾਉਣੇ ਹੈ। ਇਸੇ ਨੂੰ ਬਿਹਿਸ਼ਤ ਸਮਝਣਾ ਕਰ, ਜਾਂ ਫਿਰ ਮਰਿਆਦਾ ਸਹਿਤ ਪੀਰਾਂ ਦੇ ਲਫ਼ਜ਼ ਕਮਾਉਣ ਨਾਲ ਬਿਹਿਸ਼ਤਾਂ ਨੂੰ ਜਾਂਦਾ। ਦੋ ਪ੍ਰਸ਼ਨ ਹੋਰ ਜੀ, ਕਹਿੰਦੇ ਹੂਰਾਂ ਪਰੀਆਂ ਦਾ ਤਮਾਸ਼ਾ ਵੇਖਣਾ ਕਿਹੜਾ ਅਤੇ ਸਰੀਰ ਪਰ ਸੁਗੰਧੀਆਂ ਦਾ ਲਗਾਉਣਾ ਕਿਹੜਾ? ਕਿਉਂਕਿ ਮੁਸਲਮਾਨੀ ਮਤ ਮੁਤਾਬਕ 172 ਹੂਰਾਂ ਮਿਲਦੀਆਂ, ਐਸੀਆਂ ਚੀਜ਼ਾਂ ਲਿਖ ਕੇ ਉੱਧਰ ਲਾਇਆ ਹੋਇਆ। ਸਤਿਗੁਰੂ ਕਹਿਣ ਲੱਗੇ, ਹੂਰ ਨੂਰ ਮੁਸਕ ਖੁਦਾਇਆ, ਬੰਦਗੀ ਅਲ ਹੈ ਅੱਲਾ ਹੁਜਰਾ। ਜਿਹੜਾ ਆ ਸਭ ਪਾਸੇ ਖੁਦਾ ਨੂੰ ਨੂਰ ਨੂੰ ਨਿਸ਼ਚੇ ਕਰਨਾ, ਖਾਲਿਕ ਖਲਕ ਖਲਕ ਮੈਂ ਖਾਲਿਕ ਪੂਰ ਰਹੇ ਉਸ ਰੱਬ ਥਾਈ, ਇਹੋ ਹੂਰਾਂ ਪਰੀਆਂ ਦਾ ਤਮਾਸ਼ਾ ਵੇਖਣਾ ਅਤੇ ਇਹੋ ਸੁਗੰਧੀ ਦਾ ਲਾਉਣਾ। ਜਿਹੜਾ ਆ ਤੋਂ ਭਾਵ ਸਭ ਪਾਸੇ ਇੱਕ ਖੁਦਾ ਦਾ ਨੂਰ ਨਿਸ਼ਚੇ ਕਰਨਾ, ਇਹੋ ਹੂਰਾਂ ਪਰੀਆਂ ਦਾ ਤਮਾਸ਼ਾ ਵੇਖਣਾ ਕਰ ਅਤੇ ਸਰੀਰ ਉੱਤੇ ਭਗਤੀ ਨੂੰ ਮੁਸ਼ਕ ਸੁਗੰਧੀ ਲਾਉਣਾ ਕਰ। ਬੰਦਗੀ ਅੱਲਾ ਅੱਲਾ ਹੁਜਰਾ, ਅੱਲਾ ਭਾਵ ਅਲੱਖ ਪਰਮਾਤਮਾ ਦੀ ਜਾਂ ਅੱਲਾ ਦੀ ਜੋ ਬੰਦਗੀ ਕਰਨੀ, ਇਹੋ ਅੱਲਾ ਭਾਵ ਸੋਹਣਾ ਹੁਜਰਾ ਖੁਦਾ ਦਾ ਘਰ ਨਿਸ਼ਚੇ ਕਰ। ਹੁਜਰਾ ਅੱਲਾ ਉਹਨੂੰ ਆਖਦੇ, ਮਸੀਤ ਅੰਦਰ ਦੀਵਾਲ ਵਿੱਚ ਜੋ ਆਲਾ ਬਣਿਆ ਹੁੰਦਾ ਮੁਸਲਮਾਨ, ਉਸੇ ਨੂੰ ਖੁਦਾ ਦਾ ਘਰ ਆਖਦੇ ਹਨ। ਇਸ ਪ੍ਰਕਾਰ ਫਿਰ ਕਾਜੀ ਨੇ ਚਾਰ ਪ੍ਰਸ਼ਨ ਕੀਤੇ, ਕਾਜੀ ਦੇ ਕੀ ਲੱਛਣ ਹਨ, ਹਾਜੀ ਦੇ ਕੀ ਲੱਛਣ ਹਨ, ਮੁੱਲਾਂ ਦੇ ਕੀ ਲੱਛਣ ਹੈ ਅਤੇ ਦਰਵੇਸ਼ ਦੇ ਕੀ ਲੱਛਣ ਹੈ। 1084 ਅੰਗ 'ਤੇ ਮਹਾਰਾਜ ਕਹਿੰਦੇ, ਸੱਚ ਕਮਾਵੈ ਸੋਈ ਕਾਜੀ, ਜੋ ਦਿਲ ਸੋਧੈ ਸੋਈ ਹਾਜੀ। ਜੋ ਸੱਚ ਨਾਮ ਨੂੰ ਕਮਾਉਂਦਾ ਉਹੀ ਅਸਲ ਕਾਜੀ ਹੈ ਭਾਈ, ਜੋ ਆਪਣੇ ਦਿਲ ਨੂੰ ਸੁੱਧ ਸ਼ੁੱਧ ਕਰਦਾ ਉਹੀ ਹਾਜੀ ਹੈ। ਸੋ ਮੁੱਲਾ ਮਲੂਨ ਨਿਵਾਰੈ, ਸੋ ਦਰਵੇਸ਼ ਜਿਸ ਸਿਫਤ ਧਰਾ। ਊਨਤਾ ਰੂਪੀ ਮੈਲ ਨੂੰ ਜਾਂ ਰਾਗ ਦਵੈਸ਼ ਰੂਪੀ ਮੈਲ ਊਨ ਭਾਵ ਨੂੰ ਜੋ ਨਿਵਿਰਤ ਕਰਦਾ ਉਹੀ ਅਸਲ ਮੁੱਲਾ ਹੈ। ਸੋ ਜਿਹਨੇ ਸਿਫਤ ਸਿਫਤੀ ਪਰਮੇਸ਼ੁਰ ਦੀ ਸਿਫਤ ਨੂੰ ਦਿਲ ਵਿੱਚ ਧਾਰਿਆ ਉਹੀ ਅਸਲ ਵਿੱਚ ਫਕੀਰ ਹੈ। ਸਭੇ ਵਕਤ ਸਭੇ ਕਰ ਵੇਲਾ, ਖਾਲਕ ਯਾਦ ਦਿਲੈ ਮੈਂ ਮੌਲਾ। ਸੋ ਹੇ ਕਾਜੀ, ਤੂੰ ਰਾਤ ਦੇ ਸਾਰੇ ਵਕਤਾਂ ਵਿੱਚ ਅਤੇ ਦਿਨ ਦੇ ਸਾਰੇ ਵੇਲਿਆਂ ਵਿੱਚ ਖਾਲਕ ਮੌਲਾ ਪਰਮੇਸ਼ੁਰ ਨੂੰ ਆਪਣੇ ਦਿਲ ਅੰਦਰ ਯਾਦ ਕਰ। ਸੋ ਇਸ ਪ੍ਰਕਾਰ ਰਾਤ ਦੇ ਸਮੇਂ ਨੂੰ ਵਕਤ ਕਹਿੰਦੇ ਆ, ਦਿਨ ਦੇ ਟਾਈਮ ਨੂੰ ਵੇਲਾ ਕਹਿੰਦੇ ਆ। ਵਕਤ ਮੁਸਲਮਾਨਾਂ ਦੀ ਬੋਲੀ ਹੈ, ਵੇਲਾ ਹਿੰਦੂਆਂ ਦੀ ਬੋਲੀ ਹੈ। ਖਾਲਕ ਪਰਮੇਸ਼ੁਰ ਦਾ ਨਾਮ ਹੈ, ਜੋ ਖਲਕਤ ਦੇ ਕਰਨ ਵਾਲਾ ਹੋਵੇ ਉਹ ਖਾਲਕ ਹੁੰਦਾ। ਖਲਕ ਪੁਨਿੰਦਾ ਸਾ ਖਾਲਕਾ, ਤਸਵੀ ਯਾਦ ਕਰੋ ਦਸ ਮਰਦਨ, ਸੁੰਨਤ ਸੀਲ ਬੰਧਾਨ ਬਰਾ। ਦਸ ਇੰਦਰੀਆਂ ਨੂੰ ਮਰਦਨ ਹੁੰਦਾ ਮਲ ਕੇ ਦਮਨ ਕਰਕੇ, ਜਿਹੜਾ ਖੁਦਾ ਨੂੰ ਯਾਦ ਕਰਨਾ ਇਹੋ ਤਸਵੀ ਮਾਲਾ ਫੇਰਨਾ ਕਰ। ਦਸ ਇੰਦਰੀਆਂ ਦਾ ਦਮਨ ਕਰਨਾ ਇਸੇ ਸ਼ਬਦ ਦੀ ਚੌਥੀ ਪੌੜੀ 'ਚ ਪਹਿਲਾਂ ਆ ਚੁੱਕਾ ਕਿ ਦਸ ਔਰਾਤ ਰੱਖੋ ਬਦ ਰਾਜ। ਸੋ ਇਸ ਪ੍ਰਕਾਰ ਹੈ, ਪੰਜ ਵਿਸ਼ੇ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਆ, ਰਾਗ ਦਵੈਕ ਹਰਕ ਸੋਗ ਅਤੇ ਮਨ, ਇਹਨਾਂ ਦਸਾਂ ਨੂੰ ਮਰਦਨ ਮਲ ਕੇ ਜਿਹੜਾ ਖੁਦਾ ਨੂੰ ਯਾਦ ਕਰਨਾ ਹੈ ਇਹੋ ਤਸਵੀ ਮਾਲਾ ਫੇਰਨਾ ਕਰ। ਸੁੰਨਤ ਸੀਲ ਬੰਧਾਨ ਬਰਾ। ਸੋ ਜਿਹੜਾ ਸੀਲ ਹੁੰਦਾ ਜਾਤ ਦੇ ਬੰਧਾਨ ਹੁੰਦਾ, ਨਿਯਮ ਪਾਬੰਦੀ ਵਿੱਚ ਰਹਿਣਾ, ਇਹੋ ਬਰਾ ਸ੍ਰੇਸ਼ਟ ਸੁੰਨਤ ਦਾ ਕਰਵਾਉਣਾ ਕਰ। ਦਿਲ ਮਹਿ ਜਾਨਾ ਹੂੰ ਸਭ ਫਿਲਹਾਲਾ, ਖਿਲਖਾਨਾ ਬਿਰਾਦਰ ਹਮੂੰ ਜੰਜਾਲਾ। ਇਹ ਕਾਜੀ ਆਪਣੇ ਦਿਲ ਵਿੱਚ ਸਾਰਿਆਂ ਪਦਾਰਥਾਂ ਨੂੰ ਫਿਲਹਾਲਾ ਮਿਥਿਆ ਕਰਕੇ ਜਾਣਨਾ ਕਰ। ਦੁਨੀਆਂ ਚੀਜ਼ ਫਿਲਹਾਲ ਸਗਲੇ ਸੱਚ ਸੁੱਖ ਤੇਰਾ ਨਾਮ। ਖਿਲਖਾਨਾ ਹੁੰਦਾ ਇਸਤਰੀ, ਘਰ ਘਰ ਬਿਰਾਦਰ ਭਰਾਦ, ਹਮੂੰ ਹੁੰਦਾ ਸਾਰਾ ਟੱਬਰ, ਕਬੀਲਾ ਜੋ ਹੈ ਤੇਰਾ ਜੰਜਾਲ ਰੂਪ ਹੈ, ਫਾਹੀ ਰੂਪ ਹੈ। ਮੀਰ ਮਲਕ ਉਮਰੇ ਫਾਨਾਇਆ, ਏਕ ਮੁਕਾਮ ਖੁਦਾਏ ਦਰਾ। ਮੀਰ ਹੁੰਦਾ ਅਮੀਰ, ਬਾਦਸ਼ਾਹ ਹੁੰਦਾ ਮਲਕ ਸੰਗਿਆ ਹੈ, ਜੋ ਬਲੋਚਾਂ 'ਚ ਵੱਡੇ ਹੁੰਦੇ ਨੇ, ਜਾਂ ਅਜ਼ਰਾਈਲ ਨੂੰ ਮਲਕ ਕਹਿੰਦੇ ਨੇ। ਮਲਕ ਜੇ ਕੰਨੀ ਸੁਣੀਂਦਾ ਮੂੰਹ ਦੇ ਖਾਲੇ ਆਏ, ਅਤੇ ਉਮਰਾਵ ਇਤਿਆਦਿਕ ਸਾਰੇ ਫਾਨਾਇਆ। ਇਹ ਫਨਾਹ ਹੁੰਦੇ ਨਾਸਵੰਤ ਹੈ। ਇੱਕ ਖੁਦਾ ਦਾ ਦਰਾ ਦਰਬਾਰ ਜਾਂ ਦਰਵਾਜ਼ਾ ਮੁਕਾਮ ਹੈ, ਇਸਤਤ ਹੈ। ਇੱਕ ਖੁਦਾ ਹੀ ਸਭਨਾਂ ਦੇ ਦਰਾ ਭਾਵ ਅੰਦਰ ਇਸਤਤ ਹੈ। ਫਿਰ ਕਾਜੀ ਕਹਿਣ ਲੱਗਿਆ, ਸਾਡੇ ਮਤ ਵਿੱਚ ਮੁਸਲਮਾਨ ਪੰਜ ਨਮਾਜ਼ਾਂ ਪੜ੍ਹਦੇ ਆ। ਪਹਿਲੀ ਨਮਾਜ਼ ਫਜ਼ਰ ਕੀ ਅੰਮ੍ਰਿਤ ਵੇਲੇ 6 ਵਜੇ ਦੇ ਕਰੀਬ ਹੁੰਦੀ, ਦੂਜੀ ਨਮਾਜ਼ ਜ਼ੁਹਰ ਕੀ ਦੁਪਹਿਰੇ ਸਿਆਲ ਵਿੱਚ 1 ਵਜੇ, ਗਰਮੀਆਂ 'ਚ 2 ਵਜੇ, ਤੀਜੀ ਨਮਾਜ਼ ਅਸਰ ਦੀ ਸਿਆਲ ਵਿੱਚ 4 ਵਜੇ, ਗਰਮੀਆਂ 6 ਵਜੇ ਦੇ ਕਰੀਬ, ਚੌਥੀ ਨਮਾਜ਼ ਮਗਰਬੀ ਹੁੰਦੀ ਆ ਦਿਨ ਛਿਪਣ ਵੇਲੇ, ਪੰਜਵੀਂ ਨਮਾਜ਼ ਈਸ਼ਾ ਦੀ ਰਾਤੀ ਸਿਆਲ ਵਿੱਚ 8 ਵਜੇ, ਗਰਮੀਆਂ 'ਚ 9 ਵਜੇ ਦੇ ਕਰੀਬ। ਇਹਨਾਂ 5 ਨਮਾਜ਼ਾਂ 'ਚੋਂ ਮੈਨੂੰ ਕਿਹੜੀ ਨਮਾਜ਼ ਪੜ੍ਹਨੀ ਚਾਹੀਦੀ ਹੈ? ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਅਵਲ ਸਿਫਤ ਦੂਜੀ ਸਾਬੂਰੀ, ਤੀਜੇ ਹਲੇਮੀ, ਚੌਥੈ ਖੈਰੀ। ਸੱਚ ਦੀ ਜਿਹੜੀ ਸਿਫਤ ਕਰਨੀ, ਇਹ ਅਵਲ ਪਹਿਲੀ ਨਮਾਜ਼ ਪੜ੍ਹ। ਸਾਬੂਰੀ ਸੰਤੋਖ ਧਾਰਨਾ, ਯਥਾ ਲਾਭ ਤਥਾ ਸੰਤੁਸ਼ਟ ਰਹਿਣਾ, ਜੈਸੀ ਆਪਣੇ ਉਸੇ 'ਤੇ ਰਹਿਣਾ ਰਾਜੀ ਕਰ, ਇਹ ਦੂਜੀ ਨਮਾਜ਼ ਪੜ੍ਹ। ਹਲੇਮੀ ਹੁੰਦੀ ਗਰੀਬੀ ਧਾਰਨੀ, ਇਹ ਤੀਜੀ ਨਮਾਜ਼ ਪੜ੍ਹ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ, ਗਰੀਬੀ ਗਦਾ ਹਮਾਰੀ ਖੰਨਾ ਸੇ ਸਗਲ ਲੈਣ ਸ਼ਾਰੀ। ਜਿਵੇਂ ਸ਼ੇਖ ਫਰੀਦ ਜੀ ਨੇ ਕਿਹਾ, ਫਰੀਦ ਦਾ ਜੋਤ ਹੈ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪਣਾ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਚੌਥਾ ਖੈਰੀ, ਪਰਮੇਸ਼ੁਰ ਪਾਸੋਂ ਜਿਹੜੀ ਸਾਰਿਆਂ ਦੇ ਖੈਰ ਸੁੱਖ ਮੰਗਣੀ, ਇਹ ਨਮਾਜ਼ ਚੌਥੀ ਪੜ੍ਹ। ਇਸ ਪ੍ਰਕਾਰ ਕਲਗੀਧਰ ਪਿਤਾ ਜੀ ਨੇ ਜਿਵੇਂ ਸੁੱਖ ਮੰਗੇ, ਸੁਖੀ ਬਸੈ ਮੋਰੋ ਪਰਿਵਾਰਾ, ਸੇਵ ਸਿੱਖ ਸਭਾ ਕਰਤਾਰਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਪਰਮੇਸ਼ੁਰ ਪਾਸੋਂ ਜਿਹੜੀ ਆਪਣੀ ਖੈਰ ਸੁੱਖ ਮੰਗਣੀ ਹੈ, ਚੌਥੀ ਨਮਾਜ਼ ਪੜ੍ਹ, ਸਿੱਖ ਦੀ ਨਿੱਤ ਦੀ ਅਰਦਾਸ ਦਾ ਅੰਗ ਬਣ ਗਿਆ। ਪੰਜਵੈਂ, ਪੰਜੇ ਇਕਤ ਇੱਕ ਤੁਮਕਾਮੈ, ਇਹ ਪੰਜ ਵਕਤ ਤੇਰੇ ਅਪਰਪਰਾ। ਜਿਹੜਾ ਪੰਜ ਗਿਆਨ ਇੰਦਰੀਆਂ ਨੂੰ ਇੱਕ ਪਰਮੇਸ਼ੁਰ ਵਿੱਚ ਮੁਕਾਮੈ ਸਥਿਤ ਕਰਨਾ, ਪੰਜਾਂ ਤੱਤਾਂ ਦੀ ਰਹਿਣੀ ਨੂੰ, ਜਾਂ ਪੰਜ ਸੱਤ ਸੰਤੋਖ ਧੀਰਜ ਧਰਮ ਵਿਚਾਰ ਨੂੰ ਇੱਕ ਅੰਤ ਹੈ ਕਲ 'ਚ ਸਥਿਤ ਕਰਨਾ, ਇਹ ਪੰਜਵੀਂ ਨਮਾਜ਼ ਪੜ੍ਹ। ਅਪਰ ਹੁੰਦਾ ਸੰਸਾਰ ਤੋਂ ਪਰਾ ਰੂਪ, ਜੋ ਪਰਮੇਸ਼ੁਰ ਹੈ ਤੇਰੇ, ਉਹਦੀ ਪ੍ਰਾਪਤੀ ਦੇ ਇਸ ਇਹ ਵਕਤ ਪੰਜ ਟਾਈਮ ਹਨ। ਹੇ ਕਾਜੀ, ਤੂੰ ਇਹਨਾਂ ਸਾਧਨਾ ਅਨੁਸਾਰ ਚੱਲਣਾ ਕਰ। ਸਗਲੀ ਜਾਨ ਕਰੋ ਮੌਦੀਫਾ, ਬਦ ਅਮਲ ਛੋੜ ਕਰੋ ਹੱਥ ਪੂਜਾ। ਇਹ ਕਾਜੀ, ਸਾਰੀ ਸ੍ਰਿਸ਼ਟੀ ਨੂੰ ਨਾਮ ਮੌਤ ਭਾਵ ਜੋ ਹੈ, ਮੌ ਕਹਿੰਦੇ ਰੂਪ ਭਾਵ ਮਿਥਿਆ ਸਮਝ ਕੇ ਦਫ਼ਾ ਕਰ। ਨਾਮ ਰੂਪ ਸਾਰੀ ਸ੍ਰਿਸ਼ਟੀ ਨੂੰ ਨਾਸ ਰੂਪ ਜਾਣਨਾ ਜਿਹੜਾ ਮੌਦੀਫਾ, ਸੋ ਹੰਦਿਆਂ ਦਾ ਕੱਢਣਾ ਕਰ। ਸਾਰੀ ਸ੍ਰਿਸ਼ਟੀ ਨੂੰ ਨਾਸ ਰੂਪ ਜਾਣ ਕੇ ਮੌਨੀਫਾ ਹੁੰਦਾ ਨਿਤਾ ਪ੍ਰਤੀ ਭਜਨ ਕਰ। ਮੁਸਲਮਾਨਾਂ ਦੇ ਮਤ ਵਿੱਚ ਇੱਕ ਪਾਠ ਹੈ ਜੋ ਨਿਤ ਜਾਰੀ ਰੱਖਦੇ, ਉਹਦਾ ਨਾਮ ਹੀ ਵਜ਼ੀਫਾ ਹੈ। ਕਈ ਰੋਜ਼ੀਨਾ ਆਖਦੇ ਨੇ, ਉਹਨੂੰ ਮੌਦੀਫਾ ਵੀ ਕਹਿੰਦੇ ਨੇ। ਬਦ ਅਮਲ ਹੁੰਦਾ ਖੋਟੇ ਕਰਮਾਂ ਨੂੰ ਛੱਡ ਦੇਣਾ, ਇਹੋ ਹੱਥ ਵਿੱਚ ਪੂਜਾ ਜੋ ਅਸਥਾਵਾ ਜਾਂ ਮਿੱਟੀ ਦਾ ਲੋਟਾ ਫੜਨਾ ਕਰ। ਖੁਦਾਏ ਏਕ ਬੁੱਝ ਦੇਵੋ ਬਾਂਗਾ, ਬੁਰਗੂ ਬਰ ਖੁਰਦਾਰ ਖਰਾ। ਇੱਕ ਖੁਦਾ ਦਾ ਸਭਨਾਂ ਵਿੱਚ ਨਵਾਜ਼ ਸਮਝਣਾ, ਇਹ ਬਾਂਗ ਦੇਣੀ ਕਰ। ਸੋ ਮੌਲਵੀ ਮਸੀਤ ਵਿੱਚ ਖਲੋ ਕੇ ਜੋ ਬਾਂਗ ਦਿੰਦੇ ਹਨ, ਉਹਨੂੰ ਅੱਖਰੇ ਹਨ ਅੱਲਾਹੁ ਅਕਬਰ, ਇਸ ਤਰ੍ਹਾਂ 6 ਵਾਰ ਆਖਦੇ ਹਨ। ਹਜ਼ਲਲ ਸਲਾਹਾ, ਹਜ਼ਲਲ ਫਿਲਾਹਾ, ਇਸ ਤਰ੍ਹਾਂ 2 ਵਾਰ ਕਹਿੰਦੇ ਨੇ। ਅਰਥ ਇਹ ਭਾਵ ਕਿ ਅੱਲਾ ਅਲੱਖ ਪਰਮਾਤਮਾ ਹੂ, ਨਿਸ਼ਚੇ ਕਰਕੇ ਸਾਰਿਆਂ ਤੋਂ ਅਕਬਰ ਭਾਵ ਵੱਡਾ ਹੈ। 6 ਵਾਰ ਆਖਣ ਦਾ ਭਾਵ ਇਹ ਹੈ ਕਿ ਉਹ ਖੁਦਾ 6 ਅਰਸ਼ਾਂ ਵਿੱਚ ਵੱਡਾ ਅਤੇ 7ਵੇਂ ਅਰਸ਼ ਆਕਾਸ਼ ਵਿੱਚ ਉਹ ਅੱਲਾ ਆਪ ਵੱਸ ਲਿਆ। ਹਜ਼ ਹੁੰਦਾ ਆਓ, ਲਾਲ ਹੁੰਦਾ ਲਈ ਹੈ, ਸਲਾਹ ਭਾਵ ਮੁਕਤੀ। ਹਜ਼ ਹੁੰਦਾ ਆਓ ਲਾਲ ਲਈਏ, ਫਿਲਾਹ ਭਾਵ ਬੰਦਗੀ। ਬੁਰਗੂ ਬਰਖੁਰਦਾਰ ਖਰਾ, ਅੰਤਰੀਵ ਸਾਧਨਾ ਦੀ ਮਰਿਆਦਾ ਅਨੁਸਾਰ ਚੱਲਣ ਵਾਲਾ ਜੋ ਬੁਰਗੂ ਕਾਜ਼ੀ ਹੈ, ਉਹ ਖੁਦਾ ਦਾ ਖਰਾ ਭਾਵ ਚੰਗਾ ਬਰਖੁਰਦਾਰ ਪਿਆਰਾ ਹੈ। ਦੂਜਾ ਭਾਵ ਇਹ ਵੀ ਕਹਿੰਦੇ, ਜਿਸ ਕਾਜੀ ਨੇ ਇੱਕ ਖੁਦਾ ਦੇ ਬੁੱਝਣੇ ਰੂਪ ਬਾਂਗ ਦਿੱਤੀ ਆ, ਉਸ ਬੁਰਗੂ ਭਾਵ ਕਾਜੀ ਨੇ ਆਪ ਬਾਰ ਹੁੰਦਾ ਸ੍ਰੇਸ਼ਟ ਗਿਆਨ ਰੂਪੀ ਫਲ ਖੋਰ ਤੋਂ ਭਾਵ ਖਾਧਾ ਹੈ, ਅਤੇ ਹੋਰਨਾਂ ਜਗਿਆਸੂਆਂ ਦੇ ਹਿਰਦੇ 'ਚ ਖਰਾ ਚੰਗਾ ਗਿਆਨ ਰੂਪੀ ਫਲ ਦਾਰ ਭਾਵ ਰੱਖਣਾ ਕੀਤਾ ਹੈ। ਅੱਕ ਹਲਾਲ ਬਖੋਰੋ ਖਾਣਾ, ਦਿਲ ਦਰਿਆਓ ਧੋਵੋ ਮੈਂ ਲਾਣਾ। ਇਹ ਕਾਜੀ, ਤੂੰ ਹੱਕ ਹਲਾਲ ਦੇ ਖਾਣੇ ਨੂੰ ਬਖੋਰੋ ਭਾਵ ਖਾਣਾ ਕਰ। ਹੱਕ ਤੋਂ ਭਾਵ ਸੱਚ ਬੋਲਣਾ, ਇਸ ਹਲਾਲ ਦੇ ਖਾਣੇ ਨੂੰ ਖਾਣਾ ਕਰ। ਪਰਾਇਆ ਹੱਕ ਕਦੇ ਵੀ ਨਹੀਂ ਖਾਣਾ ਚਾਹੀਦਾ। ਪਰਾਇਆ ਹੱਕ ਖਾਣਾ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਲਈ ਮਨ੍ਹਾ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਸ ਪ੍ਰਕਾਰ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ। ਸੋ ਦਿਲ ਦਰਿਆਓ ਧੋਵੋ ਮੈਂ ਲਾਣਾ, ਜਿਸ ਸਤਸੰਗ ਦਰਿਆ ਵਿੱਚ ਨਾਮ ਰੂਪੀ ਜਲ ਦਾ ਪ੍ਰਵਾਹ ਚੱਲ ਰਿਹਾ, ਉੱਥੇ ਜਾ ਕੇ ਤੂੰ ਆਪਣੇ ਦਿਲ ਦੀਆਂ ਮੈਲਾਂ ਨੂੰ ਧੋਣਾ ਕਰ। ਪੀਰ ਪਛਾਣ ਹੈ ਭਿਸਤੀ ਸੋਈ, ਅਜ਼ਰਾਇਲ ਨਾ ਦੋਜ ਠਰਾ। ਜੋ ਆਪਣੇ ਪੀਰ ਗੁਰੂ ਨੂੰ ਪਾਰਦਮ ਰੂਪ ਕਰਕੇ ਪਛਾਣ ਕੇ ਸਭਨਾਂ ਨਾਲ ਸੇਵਾ ਟਹਿਲ ਕਰਦਾ, ਉਹੀ ਪੁਰਸ਼ ਜਿਹੜਾ ਭਿਸਤੀ ਸਵਰਗ ਵਿੱਚ ਵੱਸਦਾ, ਅਤੇ ਉਹ ਪੁਰਸ਼ ਨੂੰ ਅਜ਼ਰਾਇਲ ਜਿਹੜਾ ਜਮ ਦੋਜ ਭਾਵ, ਅਜ਼ਰਾਇਲ ਜਿਹੜਾ ਜਮ ਹੈ ਉਹ ਦੋਜ ਹੁੰਦਾ, ਦੋਜਕ ਭਾਵ ਨਰਕਾਂ ਵਿੱਚ ਠਰਾ ਨਾ ਠਹਿਰਾਉਂਦਾ ਨਹੀਂ। ਕਾਇਆ ਕਿਰਦਾਰ ਔਰਤ ਯਕੀਨਾ, ਰੰਗ ਤਮਾਸ਼ੇ ਮਾਣ ਹਕੀਨਾ। ਕਾਇਆ ਸਰੀਰ ਨੂੰ ਕਿਰਦਾਰ ਹੁੰਦਾ ਸ਼ੁਭ ਕਰਤੱਬਾਂ ਵਾਲਾ ਕਰਨਾ। ਕਾਇਆ ਹੁੰਦਾ ਸਰੀਰ ਨੂੰ ਕਿਰਦਾਰ ਕਰਮ ਜਨ ਜਾਣਨਾ, ਭਾਵ ਕਰਮਾਂ ਤੋਂ ਉਤਪਤ ਹੋਣ ਵਾਲਾ ਸਮਝਣਾ। ਇਸੇ ਨੂੰ ਔਰਤ ਯਕੀਨਾ ਨਿਸ਼ਚੇ ਕਰ। ਹਕੀਨਾ ਹੁੰਦਾ ਸੱਚੇ ਪਰਮਾਤਮਾ ਦੇ ਰੰਗ ਆਨੰਦ ਨੂੰ ਜਿਹੜਾ ਮਾਣ ਹੁੰਦਾ ਭੋਗਣਾ, ਇਹੋ ਰੰਗਾਂ ਰੰਗਾਂ ਦੇ ਤਮਾਸ਼ਾ ਨੂੰ ਦੇਖਣਾ ਕਰ। ਨਾ ਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਪਰਮੇਸ਼ੁਰ ਦੇ ਹਦੂਰ ਪਾਸ ਪਹੁੰਚਾਉਣ ਵਾਲੀ ਜੋ ਗੁਰਾਂ ਦੀ ਹਦੀਸਾ ਬਾਣੀ ਸਿੱਖਿਆ, ਉਸ ਦੁਆਰੇ ਆਪਣੇ ਨਾਪਾਕ ਅਪਵਿੱਤਰ ਮਨ ਬੁੱਧੀ ਨੂੰ ਪਾਕ ਪਵਿੱਤਰ ਕਰ। ਕਾਜੀ ਨੰਗੇ ਸਿਰ ਆਇਆ ਸੀ, ਇਸ ਕਰਕੇ ਉਹਨੂੰ ਸਮਝਾਉਂਦੇ ਹੈ, ਜਿਸ ਦੇ ਸਿਰ ਉੱਤੇ ਦਸਤਾਰ ਹੈ, ਪੱਗ ਹੈ, ਉਹਦੀ ਸਾਫ਼ ਸੂਰਤ ਹੈ। ਨੰਗੇ ਸਿਰ ਵਾਲਾ ਪੁਰਸ਼ ਕਦੇ ਸਾਫ਼ ਸੂਰਤ ਨਹੀਂ ਹੋ ਸਕਦਾ। ਸੋ ਜਿਹੜਾ ਸਭ ਸੂਰਤਾਂ ਦੇ ਨਾਲ ਸਾਬਤ ਰਹਿਣਾ, ਸਭ ਨੂੰ ਆਪਣਾ ਆਪ ਸਮਝ ਕੇ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਜਾਂ ਕਿਸੇ ਦਾ ਦਿਲ ਨਹੀਂ ਦਿਖਾਉਣਾ, ਇਹ ਆਪਣੇ ਸਿਰ ਉੱਤੇ ਪੱਗ ਬੰਨ੍ਹਣੀ ਹੈ। ਸਭ ਦਾ ਮਨ ਮਾਣਕ ਠਾਹਣ ਮੂਲ ਮਚਾਂਗ ਵਾ, ਜੇ ਤਾਂ ਕਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਅਸਲੀ ਮੁਸਲਮਾਨ ਉਹੀ ਹੈ ਜਿਹਦਾ ਦਿਲ ਮੋਮ ਵਰਗਾ ਨਰਮ ਹੁੰਦਾ, ਜਿਵੇਂ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ। ਅੰਤਰ ਕੀ ਮਲ ਦਿਲ ਤੇ ਧੋਵੇ, ਅੰਦਰ ਦੀ ਰਾਗ ਦਵੈ ਜਾਂ ਪਾਪਾਂ ਰੂਪੀ ਕਪਟ ਰੂਪੀ ਮੈਲ ਨੂੰ ਦਿਲ ਤੋਂ ਧੋਣਾ ਕਰੇ। ਦੁਨੀਆਂ ਰੰਗ ਨਾ ਆਵੈ ਨੇੜੇ, ਜਿਉਂ ਕੁਸਮ ਪਾਟ ਘਿਓ ਪਾਕ ਖਰਾ। ਜੋ ਗੁਰਮੁਖ ਜਨ ਦੁਨਿਆਵੀ ਰੰਗਾਂ ਦੇ ਨੇੜੇ ਨਹੀਂ ਆਉਂਦੇ, ਉਹ ਇਸ ਤਰ੍ਹਾਂ ਪਵਿੱਤਰ ਗਿਣੀਦੇ ਜਿਵੇਂ ਕੁਸਮ ਭਾਵ ਫੁੱਲ, ਪਾਟ ਹੁੰਦਾ ਪਾਟ ਰੇਸ਼ਮ ਦਾ ਕੱਪੜਾ, ਘਿਓ ਅਤੇ ਹਰਾ ਹੁੰਦਾ ਮਿਰਗਾਣ ਪਾਕ ਪਵਿੱਤਰ ਸਮਝੇ ਜਾਂਦੇ ਨੇ। ਜਾ ਕਹੋ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ। ਮਿਹਰ ਦੇ ਕਰਨ ਵਾਲਾ ਮਿਹਰਬਾਨ ਪਰਮੇਸ਼ੁਰ ਜਿਸ ਉੱਤੇ ਮਿਹਰ ਦਇਆ ਕਰਦਾ, ਉਹ ਮਰਦਾਂ ਵਿੱਚੋਂ ਮਰਦਾਨਾ ਭਾਵ ਬਲ ਵਾਲਾ ਮਰਦ ਆਦਮੀ ਹੁੰਦਾ। ਸੋਈ ਸੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਜਰਾ। ਸ਼ੇਖ ਵੀ ਉਹੀ ਹੈ, ਮਸਾਇਕ ਮਿਹਨਤ ਸਿੱਖ ਮਿਹਨਤ ਦੇ ਕਰਨ ਵਾਲਾ ਵੀ ਉਹੀ ਹੈ, ਯਾਤਰਾ ਦੇ ਕਰਨ ਵਾਲਾ ਹਾਜੀ ਵੀ ਉਹੀ, ਅਸਲ ਬੰਦਾ ਵੀ ਉਹੀ ਹੈ ਜਿਸ ਉੱਤੇ ਨਰਾ ਹੁੰਦਾ ਨਿਯੰਤਾ ਪ੍ਰੇਰਕ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ। ਕੁਦਰਤ ਕਾਦਰ ਕਰਨ ਕਰੀਮਾ, ਸਿਫਤ ਮੁਹੱਬਤ ਅਥਾਹ ਰਹੀਮਾ। ਉਹ ਕੁਦਰਤ ਭਾਵ ਪਰਮੇਸ਼ੁਰ ਜੋ ਹੈ ਕਾਦਰ ਸਮਰੱਥ ਹੈ ਅਤੇ ਕਰੀਮਾ ਕਿਰਪਾ ਦੇ ਕਰਨ ਵਾਲਾ ਹੈ। ਉਸ ਰਹਿਮ ਦਿਲ ਵਾਲੇ ਪਰਮੇਸ਼ੁਰ ਦੀ ਸਿਫਤ ਅਤੇ ਮੁਹੱਬਤ ਅਥਾਹ ਹੈ ਕਾਜੀ, ਉਸ ਅਥਾਹ ਰਹਿਮ ਦਿਲ ਵਾਲੇ ਪਰਮੇਸ਼ੁਰ ਦੀ ਸਿਫਤ ਵਿੱਚ ਤੂੰ ਮੁਹੱਬਤ ਭਾਵ ਪ੍ਰੀਤੀ ਕਰ। ਹੱਕ ਹੁਕਮ ਸੱਚ ਖੁਦਾਇਆ, ਬੁੱਝ ਨਾਨਕ ਬੰਦ ਖਲਾਸ ਤਰਾ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਹੱਕ ਹੁਕਮ ਸੱਚ ਖੁਦਾਇਆ ਬੁੱਝ। ਤੋ ਗੁਰੂ ਮਹਾਰਾਜ ਕਥਨ ਕਰਦੇ ਹੈ ਕਾਜੀ, ਸੱਚੇ ਖੁਦਾ ਦੇ ਹੁਕਮ ਨੂੰ ਜੋ ਹੱਕ ਹੁੰਦਾ ਸੱਚ ਕਰਕੇ ਸਮਝਣਾ ਹੈ। ਸੋ ਇਹੋ ਬੰਦੀ ਖਾਨੇ ਤੋਂ ਖਲਾਸ ਭਾਵ ਛੁੱਟਣ ਦੀ ਤਰ੍ਹਾਂ ਜਿਹੜੀ ਰੀਤੀ ਹੈ ਉਹ ਮਰਿਆਦਾ ਹੈ। ਸੋ ਇਸ ਪ੍ਰਕਾਰ ਜਿਹੜੇ ਪਾਵਨ ਬਚਨ ਮਹਾਰਾਜ ਨੇ ਕੀਤੇ ਹਨ, ਇਹਦੇ ਵਿੱਚ ਜਿਵੇਂ ਆਪਾਂ ਦੇਖਿਆ ਸੀ ਫਜ਼ਰ ਦੀ ਨਮਾਜ਼ ਬਾਬੇ ਆਦਮ ਨੇ ਪੜ੍ਹੀ ਹਨੇਰੇ ਦੇ ਦੁੱਖ ਤੋਂ ਛੁੱਟ ਕੇ। ਸੋ ਜ਼ੁਹਰ ਦੀ ਨਮਾਜ਼ ਇਬਰਾਹਿਮ ਨੇ ਪੜ੍ਹੀ, ਅੱਗ ਬਲਦੀ ਵੇਖ ਕੇ ਨਮਾਜ਼ ਪੜ੍ਹਦਿਆਂ ਅੱਗ ਬੁੱਝ ਗਈ ਸੀ। ਅਸਰ ਦੀ ਨਮਾਜ਼ ਹੁੰਦੀ ਯੂਨਸ ਨੇ ਪੜ੍ਹੀ ਹੈ, ਇਹਨੂੰ ਮੱਛੀ ਨੇ ਨਿਗਲ ਲਿਆ ਸੀ। ਖੁਦਾ ਦੀ ਮਦਦ ਨਾਲ ਬਚ ਕੇ ਜਦੋਂ ਮੱਛੀ ਤੋਂ ਬਾਹਰ ਆਇਆ ਨਿਕਲਿਆ ਤਾਂ ਉਹਦੇ ਨਮਾਜ਼ ਪੜ੍ਹੀ ਹੈ। ਮਗਰਬੀ ਨਮਾਜ਼ ਈਸਾ ਨੇ ਪੜ੍ਹੀ ਆਦਮੀਆਂ ਦੇ ਘੇਰੇ ਚੋਂ ਨਿਕਲ ਕੇ। ਈਸ਼ਾ ਦੀ ਨਮਾਜ਼ ਮੂਸਾ ਨੇ ਪੜ੍ਹੀ ਬੱਦਲ ਅਤੇ ਬਿਜਲੀ ਤੋਂ ਡਰ ਤੋਂ ਛੁੱਟ ਕੇ। ਇਸ ਪ੍ਰਕਾਰ ਇਹ ਸ਼ਬਦ ਮਹਾਰਾਜ ਨੇ ਉਸ ਮੁਸਲਮਾਨ ਪ੍ਰਤੀ ਉਪਦੇਸ਼ ਪਾਵਨ ਕੀਤਾ ਹੈ। ਅੱਗੇ ਫਿਰ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।